श्री नानक पद पंकज बंदन पद पंकज सिमरो अंगद दुख निकंदन अमरदास गुर हृदय त्यागुर हृदय त्यागुर श्री गुरु रामदास गुण गावो श्री अर्जन बिगनन के नाशक
बिगनन के नाशक
हर गोविंद शुभ सुमत प्रकाशक श्री हर राय नमो कर जोरी नमो कर श्री हर कृष्ण मनाए बहो तेग बहादुर परम कृपाला परम कृपाला श्री गुरु गोविंद सिंह विशाला तरों तरा तर पुन 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 शीश बंदो बार बार जगदीश जिसमें अमृत ज्ञान है मानक भगत वैराग गुरु ग्रंथ साहिब उदद बंदो कर अनुराग श्री गुरु शब्द कमाए दिन जीते पंच विकार तिन संतन को बंदना सिर चरणन परदन मुख उचरे शास्त्र खाट पिग गिरन चढ़ जाए अंध लखै बदरो सुने जो काल कृपा कराए सो कहो टल गुरु सेवी है निस सहज सुभाए दर्शन पर से है गुरु के
जन्म मरण दुख जाए। वाहिगुरु जी श्लोक महला पहला कबुद्ध डूमणी कुदया कसायण पर निंदा कट चूहड़ी मुठी क्रोध चंडाल कारी कड़ी क्या थी है जां चारे बैठियां नाल कारी कड़ी क्या थी है जां चारे बैठियां नाल।
वाहे गुरु जी का खालसा वाहे गुरु जी की फतेह। परम सत्कारयोग गुरु साहिब जी दी साजी निवाजी गुरु स्वरूप गुरु खालसा सतसंग जीओ आप सरबत संगतां शामां दे वक्त सजे हुए दीवान विच पहुंचे हो गुरु नानक दे पावन दरबार विच हुणे हुण ढाडी सिंह साहिबाना ने बहुत सुंदर इतिहास कलगीधर पातशाह दा वर्णन कीता है और जिहदे विच कलकत्ते विक्टोरिया दे विच जो तस्वीर गुरु तेग बहादुर साहिब महाराज दी जिहदा चेहरा गुरु तेग बहादुर साहिब महाराज ने आप बनाया शायद ही कोई ऐसी तस्वीर है जिहदे चेहरे दा सच्चे पातशाह ने आप अपने हत्थां दे नाल रंग भरिया। इस तों भी वड्डी बात यह है कि अज भी तुसीं उह तस्वीर जाके वेखोगे ते शाही उही है रंग उही न बुरश भी उही जदों मुजब्बर दे हत्थां विच आउंदा है वो गल तक तस्वीर गुरु साहिब दी बणाउंदा है ते फिर उस तों बाद चेहरे दी तस्वीर आप बणाउंदे ने सच्चे पातशाह उही शाही उही बुरश उही रंग ते गुरु साहिब जी ने हत्थीं जिहड़े अपने चेहरे की शक्ल बाही है उहदा रंग तां है ज्यों दा त्यों उस तरह जिहड़ी बाकी दी तस्वीर है उहदा रंग फिका पै गया ਇਹ ਤੁਸੀਂ ਆਪ ਦੇਖ ਸਕਦੇ ਹੋ ਵਿਕਟੋਰੀਆ ਦੇ ਵਿੱਚ। ਇਹ ਪ੍ਰਤੱਖ ਗੁਰੂ ਸਾਹਿਬ ਦੇ ਹੱਥਾਂ ਦੀ ਕਰਾਮਾਤ ਦੇਖੀ ਜਾ ਸਕਦੀ। ਸੋ ਇਹ ਜ਼ਿਕਰ ਕਰਦਿਆਂ ਹੋਇਆਂ ਕਿ ਉਸ ਬੱਚੇ ਦਾ ਰਤਨ ਰਾਏ ਦਾ ਜ਼ਿਕਰ ਕੀਤਾ ਕਿ ਜਦੋਂ ਇਹ ਜਿਹੜਾ ਰਾਜਾ ਸੀ ਅਸਾਮ ਦਾ ਰਾਜਾ ਰਾਮ ਇਹ ਸੰਸਾਰ ਤੋਂ ਚਲਾ ਗਿਆ ਅਤੇ ਉਹ ਨੌਜਵਾਨ ਜਦੋਂ ਥੋੜ੍ਹਾ ਜਿਹਾ ਵੱਡਾ ਹੋਇਆ ਦਸਤਾਰ ਸਜਾ ਰਿਹਾ ਸੀ। ਉਹ ਦਸਤਾਰ ਸਜਾਉਂਦਿਆਂ ਜਦੋਂ ਉਹਨੇ ਦੇਖਿਆ ਵੀ ਮੇਰੇ ਮੱਥੇ 'ਤੇ ਨਿਸ਼ਾਨ ਹੈ, ਸੋਚਦਾ ਰਿਹਾ ਵੀ ਮੈਂ ਬਚਪਨ 'ਚ ਕਿਤੇ ਡਿੱਗ ਪਿਆ ਹੋਊਂ ਅਤੇ ਜਾਂ ਫਿਰ ਕੋਈ ਕਿਸੇ ਪ੍ਰਕਾਰ ਦਾ ਜਿਵੇਂ ਫੋੜਾ ਫਿਣਸੀ ਨਿਕਲਦਾ ਉਹ ਤੋਂ ਨਿਰਣਾ ਨਾ ਹੋਏ। ਉਹਨੇ ਕਿਹਾ ਵੀ ਜੋ ਵੀ ਕੁਛ ਹੈ, ਮਾਂ ਨੂੰ ਆਪਣੇ ਪੁੱਤਰ ਦਾ ਇੱਕ ਇੱਕ ਦਿਨ ਦਾ ਇਤਿਹਾਸ ਯਾਦ ਹੁੰਦਾ ਜ਼ਮਾਨਾ, ਮੇਰਾ ਪੁੱਤਰ ਬੋਲਣ ਕਦੋਂ ਲੱਗਿਆ, ਖੇਡਣ ਕਦੋਂ ਲੱਗਿਆ। ਕਿ ਮੈਂ ਆਪਣੀ ਮਾਂ ਨੂੰ ਪੁੱਛਦਾ ਹਾਂ, ਜਦੋਂ ਪੁੱਛਿਆ ਮਾਂ ਮੈਂ ਕਦੇ ਪਹਿਲਾਂ ਖਿਆਲ ਨਹੀਂ ਕੀਤਾ, ਸ਼ੀਸ਼ੇ ਵਿੱਚ ਵੇਖਿਆ ਮੇਰੇ ਸਿਰ ਦੇ ਉੱਤੇ ਇਹ ਚਿੰਨ ਕਾਸਦਾ ਹੈ। ਉਹਦੀ ਮਾਤਾ ਵਿਰਾਗ ਵਿੱਚ ਆ ਕੇ ਰੋਣ ਲੱਗ ਪਈ, ਮਾਂ ਤੂੰ ਰੋਂਦੀ ਕਿਉਂ? ਉਹਨੇ ਕਿਹਾ ਪੁੱਤਰ ਤੇਰੇ ਜੀਵਨ ਦਾ ਮੁੱਢ ਇਹੀ ਹੈ, ਸਾਡੇ ਘਰ ਔਲਾਦ ਨਹੀਂ ਸੀ ਹੁੰਦੀ, ਇੱਥੇ ਸੱਚਾ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਆਏ ਸਨ ਅਤੇ ਤੇਰੇ ਪਿਤਾ ਨੇ ਬੇਨਤੀ ਕੀਤੀ ਸੀ ਤਾਂ ਉਸ ਵੇਲੇ ਫਿਰ ਮਹਾਰਾਜ ਸਾਹਿਬ ਜੀ ਨੇ ਇਹ ਜਿਹੜੀ ਮੁੰਦਰੀ ਦੀ ਬਾਤ ਹੈ ਇਹ ਥੋੜ੍ਹੀ ਜਿਹੀ ਸਮਝਣ ਵਾਲੀ ਹੈ, ਨਹੀਂ ਬਾਤ ਟੇਢੀ ਹੋ ਜਾਂਦੀ। ਅਤੇ ਹੁਕਮਨਾਮੇ ਲਿਖਣ ਵਾਸਤੇ ਰਾਜਿਆਂ ਮਹਾਰਾਜਿਆਂ ਦੇ ਕੋਲ ਉਹਨੂੰ ਬੋਲਦੀ ਸੀ ਮੋਹਰ ਛਾਪ। ਮੋਹਰ ਛਾਪ ਕੀ ਹੁੰਦੀ ਹੈ? ਹੁਕਮਨਾਮਾ ਦੇਣ ਵੇਲੇ ਨਾ ਸ਼ਾਹੀ ਦੇ ਉੱਤੇ ਲਾ ਕੇ ਤਾਂ ਕਿ ਬਾਦਸ਼ਾਹ ਨੂੰ ਹੁਕਮ ਦੇਣ ਲੱਗਿਆ ਦੇਰ ਨਾ ਲੱਗੇ, ਉਹ ਮੋਹਰ ਛਾਪ ਕੋਲ ਰੱਖਦੇ ਸੀ, ਹੁਕਮਨਾਮਾ ਲਿਖ ਕੇ ਉਹਦੇ 'ਤੇ ਮੋਹਰ ਲਾਉਂਦੇ ਸੀ। ਉਹ ਦੂਸਰੀਆਂ ਮੁੰਦਰੀਆਂ ਨਹੀਂ ਜਿਹੜੀਆਂ ਲੋਕ ਪਾਈ ਜਾਂਦੇ ਨੇ, ਇਹ ਬਾਦਸ਼ਾਹ ਵੀ ਰੱਖ ਦਿੱਤੀ ਸੀ ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲ। ਅਤੇ ਉਹ ਜਿਹੜੀ ਮੋਹਰ ਛਾਪ ਸੀ, ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਰਾਜੇ ਦੇ ਇਸ ਤਰ੍ਹਾਂ ਪੱਟ ਦੇ ਉੱਤੇ ਮਾਰ ਕੇ ਕਿਹਾ ਕਿ ਰਾਜਨ ਇਹ ਦਰਗਾਹੀ ਮੋਹਰ ਤੇਰੇ ਬੱਚੇ ਦੇ ਮੱਥੇ ਦੇ ਉੱਤੇ ਹੋਏ ਅਤੇ ਇਸ ਕਰਕੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਇਤਿਹਾਸ ਰਾਜਾ ਰਤਨ ਰਾਏ ਐਵੇਂ ਨਹੀਂ ਸੀ ਉਹ ਭੇਟਾਵਾਂ ਲੈ ਕੇ ਆਇਆ। ਅਤੇ ਅਨੰਦਪੁਰ ਸਾਹਿਬ ਦੀ ਗਾਥਾ ਕਿ ਮਹਾਰਾਜਾ ਤਾਰਾ ਚੰਦ ਜਿਹਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਕੀਰਤਪੁਰ ਸਾਹਿਬ ਵਾਲੀ ਜਗ੍ਹਾ ਭੇਟ ਕੀਤੀ ਸੀ, ਉਹਦਾ ਪੁੱਤਰ ਸੀ ਦਲੀਪ ਚੰਦ, ਉਹਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ 5 ਵਰਗ ਮੀਲ 4 ਚੁਫੇਰੇ ਨੂੰ 5-5 ਮੀਲ ਦੀ ਜਗ੍ਹਾ 1,57,000 ਦੇ ਵਿੱਚ ਸੰਦ ਲਿਖ ਹੋਈ। ਇਹ ਗੁਰੂ ਸਾਹਿਬ ਦੀ ਜਰਖਰੀ ਦੀ ਜ਼ਮੀਨ ਸੀ। ਇਹ ਉਹਦਾ ਪੁੱਤਰ ਹੈ ਫਿਰ ਅੱਗੇ ਭੀਮ ਚੰਦ ਹੋਇਆ ਜਿਹੜਾ ਬੜਾ ਨਲਾਇਕ ਸੀ। ਬੜੀ ਸੁੰਦਰ ਕਵਿਤਾਵਾਂ ਆਪ ਜੀ ਨੇ ਸੁਣੀਆਂ ਨਾ। ਆ ਹੁਣ ਜਿਹੜਾ ਲੜੀਵਾਰ ਇਤਿਹਾਸ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਮਹਾਰਾਜ ਦੇ ਵਿੱਚ ਉਸ ਥਾਂ 'ਤੇ ਇਤਿਹਾਸ ਦੀ ਲੜੀ ਹੈ। ਮਹਾਰਾਜ ਸਾਹਿਬ ਜੀ ਆਪ ਜੀ ਸੁਣ ਚੁੱਕੇ ਹੋ ਵੀ ਹਰਿਦੁਆਰ ਜਿੱਥੇ ਲਹਿੰਦੇ ਵੱਲੋਂ ਪਾਣੀ ਦੀ ਗਾਥਾ ਪਿੱਛੇ ਆਪ ਜੀ ਸੁਣ ਚੁੱਕੇ ਹੋ, ਪੰਡਿਤ ਸਾਰੇ ਇਕੱਠੇ ਹੋਏ, ਉਹਨਾਂ ਦੇ ਬਾਅਦ ਸਮਝ ਆ ਗਈ ਕਿ ਪਾਣੀ ਸਾਡਾ ਗੰਗਾ ਦੇ ਵਿੱਚ ਰੁੜਦਾ ਹੈ। ਅਤੇ ਜਦੋਂ ਉਹਨਾਂ ਨੇ ਦੇਖਿਆ ਵੀ ਉਹ ਸਮਾਧੀਆਂ ਲਾਈ ਬੈਠੇ ਸੀ, ਉਹ ਵੀ ਨਕਲ ਜ਼ਾਹਰ ਕਰ ਦਿੱਤੀ, ਤੂੰ ਫਲਾਣੇ ਥਾਂ ਗਿਆ ਸੀ, ਤੂੰ ਫਲਾਣੇ ਥਾਂ ਗਿਆ ਸੀ। ਉਹਨੇ ਕਿਹਾ ਵੀ ਮਨ ਦੀ ਗੱਲ ਕੋਈ ਜਣਾ ਖਣਾ ਤਾਂ ਜਾ ਨਹੀਂ ਸਕਦਾ। ਫਿਰ ਉਹ ਮਹਾਰਾਜ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਆ ਕੇ ਕਹਿਣ ਲੱਗੇ ਜੀ ਕਿਰਪਾ ਕਰਕੇ ਆਪਣੇ ਸਿੱਖ ਬਣਾ ਲਾ। ਮਹਾਰਾਜ ਕਹਿੰਦੇ ਵੀ ਮੈਂ ਤੁਹਾਨੂੰ ਸਿੱਖ ਨਹੀਂ ਬਣਾਉਣਾ, ਕਿਉਂ? ਤੁਸੀਂ ਮੈਨੂੰ ਬੌਰਾ ਕਹਿੰਦੇ ਸੀ ਅਤੇ ਬੌਰੇ ਦੇ ਚੇਲੇ ਨਹੀਂ ਬਣੀਦਾ ਹੁੰਦਾ, ਤੁਸੀਂ ਕੋਈ ਅਕਲ ਵਾਲੇ ਦਾ ਚੇਲਾ ਬਣੋ। ਕਹਿੰਦੇ ਮਹਾਰਾਜ ਹੁਣ ਤੁਸੀਂ ਸਾਡੀ ਭੁੱਲ ਮਾਫ਼ ਕਰ ਦਿਓ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਦੀਆਂ ਬੇਨਤੀਆਂ 'ਤੇ ਪਿਛੀਜੇ ਅਤੇ ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਕਹਿਣ ਲੱਗੇ ਕਿ ਮਹਾਰਾਜ ਹੁਣ ਤੁਸੀਂ ਕਿਰਪਾ ਕਰੋ, ਅਸੀਂ ਪੂਰੀ ਸੁਚਮਤਾਈ ਦੇ ਨਾਲ ਲੰਗਰ ਤਿਆਰ ਕੀਤਾ ਹੈ, ਆਪ ਭੋਜਨ ਛਕੋ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਇਤਰਾਜ਼ ਹੀ ਕੀਤਾ ਅਤੇ ਉਹਨਾਂ ਨੇ ਚੁੱਲ੍ਹਾ ਚੌਂਕਾ ਜਿਹੜਾ ਸੀ ਗੋਬਰ ਪਿੱਛੇ, ਸਾਰੀ ਗੱਲ ਤੁਸੀਂ ਕੱਲ੍ਹ ਸੁਣ ਚੁੱਕੇ ਹੋ, ਅਤੇ ਮਹਾਰਾਜ ਸਾਹਿਬ ਜੀ ਨੂੰ ਬਿਠਾ ਕੇ ਪੂਜਨ ਕੀਤਾ। ਅਤੇ ਜਦੋਂ ਆਲੇ ਦੁਆਲੇ ਲਕੀਰ ਕੱਢੀ ਇੱਕ ਵੇਦ ਦਾ ਮੰਤਰ ਪੜ੍ਹ ਕੇ, ਜਦੋਂ ਬ੍ਰਾਹਮਣ ਅੰਦਰ ਉਸ ਲਕੀਰ ਦੇ ਆਏ ਹੈ, ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਵੀ ਤੁਸੀਂ ਇਹ ਜਿਹੜਾ ਚੌਂਕਾ ਚੁੱਲ੍ਹਾ ਸੀ ਇਹ ਸਾਰੇ ਹੀ ਪ੍ਰਿਸ਼ਟਿਆ ਗਿਆ, ਮੈਂ ਹੁਣ ਤੁਹਾਡਾ ਪ੍ਰਿਆਦਾ ਨਹੀਂ ਸਕਦਾ। ਉਹ ਕਹਿਣ ਲੱਗੇ ਮਹਾਰਾਜ ਵੀ ਇਹ ਕੈਸਾ ਵਚਨ ਕਰ ਰਹੇ ਹੋ ਤੁਸੀਂ, ਇੱਥੇ ਕੋਈ ਵੀ ਨਹੀਂ ਆਇਆ ਜਿਹੜਾ ਇਹ ਚੁੱਲ੍ਹੇ ਚੌਂਕੇ ਨੂੰ ਭ੍ਰਿਸ਼ਟ ਕਰ ਦਿੰਦਾ। ਅਸੀਂ ਸੁੱਚ ਪਵਿੱਤਰਤਾ ਦੇ ਅੱਜ ਤਾਂ ਲੱਕੜਾਂ ਵੀ ਧੋ ਕੇ ਵਾਲੀਆਂ, ਚੁੱਲ੍ਹਾ ਚੌਂਕਾ ਬੜਾ ਪਵਿੱਤਰ ਕੀਤਾ, ਇਸ਼ਨਾਨ ਕਰੇ ਬਿਨਾਂ ਬ੍ਰਾਹਮਣ ਭੋਜਨ ਨਹੀਂ ਬਣਾਉਂਦੇ, ਇਹ ਭੇਟਿਆ ਕਿਵੇਂ ਗਿਆ? ਮਹਾਰਾਜ ਸਾਹਿਬ ਜੀ ਕਹਿਣ ਲੱਗੇ ਵੀ ਜਿੰਨੀ ਦੇਰ ਤੱਕ ਤੁਸੀਂ ਚੁੱਲ੍ਹੇ ਇਹਦੇ ਚੌਂਕੇ ਦੇ ਵਿੱਚ ਨਹੀਂ ਸੀ ਵੜੇ, ਉੱਨੀ ਦੇਰ ਤੱਕ ਤਾਂ ਪਵਿੱਤਰ ਸੀ। ਜਦੋਂ ਤੁਸੀਂ ਆਏ ਹੋ, ਤੁਸੀਂ ਇਕੱਲੇ ਨਹੀਂ ਆਏ, ਤੁਹਾਡੇ ਨਾਲ ਇਸ ਚੌਂਕੇ ਨੂੰ ਅਪਵਿੱਤਰ ਕਰਨ ਵਾਲੀ ਜਿਹੜੀ ਸ਼ਕਤੀ ਹੈ ਨਾ, ਉਹ ਆ ਗਈ ਹੈ ਨਾਲ, ਅਤੇ ਉਹ ਉਹਨਾਂ ਸ਼ਕਤੀਆਂ ਨੇ ਚੁੱਲ੍ਹਾ ਚੌਂਕਾ ਸਾਰਾ ਅਪਵਿੱਤਰ ਕਰ ਦਿੱਤਾ। ਬ੍ਰਾਹਮਣ ਕਹਿਣ ਲੱਗੇ ਜੀ ਕੈਸੀ ਆਪ ਜੀ ਗੱਲ ਕਰ ਰਹੇ ਹੋ, ਸਾਡੇ ਨਾਲ ਤਾਂ ਕੋਈ ਨਹੀਂ ਆਇਆ। ਮਹਾਰਾਜ ਕਹਿੰਦੇ ਤੁਹਾਡੇ ਨਾਲ ਕੋਈ ਨਹੀਂ ਆਇਆ? ਤੁਹਾਡੇ ਨਾਲ ਮੈਂ ਗਿਣ ਕੇ ਦੱਸਾਂ ਵੀ ਕੌਣ ਕੌਣ ਆਇਆ? ਕਹਿੰਦੇ ਮਹਾਰਾਜ ਦੱਸੋ। ਉਸ ਵੇਲੇ ਗਰੀਨ ਬਾਦ ਸੱਚੇ ਪਾਤਸ਼ਾਹ ਨੇ ਇਹ ਇਤਿਹਾਸ ਦੇ ਵਿੱਚ ਫਿਰ ਗੁਰੂ ਨਾਨਕ ਸਾਹਿਬ ਜੀ ਦਾ ਸ਼੍ਰੀ ਮੁੱਖ ਵਾਕ, ਗੁਰੂ ਨਾਨਕ ਸਾਹਿਬ ਜੀ ਦਾ ਸਲੋਕ ਮਹੱਲਾ ਪਹਿਲਾ, ਇਹ ਅੰਮ੍ਰਿਤ ਵਚਨ ਜੋ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਅੰਕਿਤ ਹੈ, ਉਸ ਵੇਲੇ ਮਹਾਰਾਜ ਸਾਹਿਬ ਜੀ ਨੂੰ ਜਦੋਂ ਬ੍ਰਾਹਮਣਾਂ ਨੇ ਪੁੱਛਿਆ ਮਹਾਰਾਜ ਕੌਣ ਹੈ, ਫਿਰ ਗਰੀਬ ਨਿਵਾਜ ਦੱਸਿਆ, ਕਹਿਣ ਲੱਗੇ ਭਾਈ ਸੁਣਨਾ ਕਰੋ ਕੌਣ ਕੌਣ ਹੈ।
ਕਬੁੱਧ ਡੂਮਣੀ ਕੁਦਾਇਆ ਕਸਾਇਣ,
ਅਤੇ ਇਹਦੇ 'ਚ ਸਭ ਤੋਂ ਪਹਿਲਾਂ ਤਾਂ ਤੁਹਾਡੇ ਅੰਤਸ਼ਕਰਨ ਦੇ ਵਿੱਚ ਜਿਹੜੀ ਖੋਟੀ ਬੁੱਧ ਹੈ, ਖੋਟੀ ਬੁੱਧ ਕੀ ਹੈ? ਵਿਸ਼ੇ ਵਿਸ਼ੈਣੀ ਬੁੱਧ ਹੈ ਜਿਹੜੀ ਤੁਹਾਡੀ ਕੁਬੁੱਧ, ਅਤੇ ਵਿਸ਼ਿਆਂ ਨੂੰ ਵਿਸ਼ੇ ਕਰਨ ਵਾਲੀ ਜਿਹੜੀ ਬੁੱਧ ਹੈ ਨਾ, ਅਤੇ ਉਹ ਵਿਸ਼ੇ ਵਿਸ਼ੈਣੀ ਜਿਹੜੀ ਬੁੱਧ ਹੈ ਇਹ ਕੁਬੁੱਧ ਖੋਟੀ ਬੁੱਧ, ਇਹ ਡੂਮਣੀ ਹੈ। ਕੁਬੁੱਧ ਡੂਮਣੀ, ਡੂਮਣੀ ਕੀ ਹੈ? ਡੂਮ ਦੇ ਘਰ ਵਾਲੀ ਨੂੰ ਡੂਮਣੀ ਕਹਿੰਦੇ। ਪੁਰਾਣੇ ਸਮੇਂ ਦੇ ਅੰਦਰ ਡੂਮ ਜਿਹੜੇ ਨੇ ਉਹ ਗਾਉਣ ਦਾ ਕੰਮ ਕਰਿਆ ਕਰਦੇ। ਇਹ ਜੀਵ ਰੂਪੀ ਡੂਮ ਹੈ, ਇਸ ਜੀਵ ਰੂਪੀ ਡੂਮ ਦੇ ਘਰ ਵਾਲੀ ਜਿਹੜੀ ਬੁੱਧੀ ਹੈ ਕੁਬੁੱਧੀ, ਹੁਣ ਜਿਹੜਾ ਕੰਮ ਪਤੀ ਕਰਦਾ ਪਤਨੀ ਵੀ ਉਹੀ ਕਰਦੀ, ਜੇ ਡੂਮ ਗਾਉਂਦਾ ਤਾਂ ਡੂਮਣੀ ਵੀ ਤਾਂ ਗਾਉਂਦੀ। ਇਸ ਕਰਕੇ ਜਿਹੜੇ ਵਿਸ਼ੇ ਵਿਕਾਰਾਂ ਵਾਲੀ ਬੁੱਧ ਜਿਹੜੀ ਹੈ ਕੁਮਤ, ਖੋਟੀ ਮਤ ਜਿਹਦੇ ਵਿੱਚ ਵਿਕਾਰ ਫੁਰਦੇ ਨੇ, ਅਤੇ ਜਿਹੜੀ ਮਤ ਜਿਹੜੀ ਹੈ ਉਹ ਵਿਸ਼ਿਆਂ ਦਾ ਸੰਗੀਤ ਅਲਾਪਦੀ ਹੈ, ਇੱਕ ਬੁੱਧ ਹੈ, ਇਹ ਹੈ ਡੁੰਮਣੀ। ਤੁਸੀਂ ਤੁਹਾਡੇ ਅੰਤਸ਼ਕਰਨ ਦੇ ਨਾਲ ਆ ਗਏ, ਇਸ ਕਰਕੇ ਪਹਿਲਾਂ ਤਾਂ ਇਹਨੇ ਚੌਂਕਾ ਪਵਿੱਤਰ ਕਰ ਦਿੱਤਾ, ਅਤੇ ਦੂਸਰੀ ਕੁਦਾਇਆ ਕਸੈਣ, ਕੁਦਾਇਆ ਜਿਹੜੀ ਹੈ ਜਿਹੜੀ ਪਾਪ ਕਰਾਉਣ ਵਾਲੀ ਖੋਟੀ ਮਤ ਜਿਹੜੀ ਹੈ ਨਾ, ਦਇਆ ਤੋਂ ਉਲਟ ਬੇਰਹਿਮੀ, ਜੀਵ 'ਤੇ ਤਰਸ ਹੀ ਨਹੀਂ ਕਰਨਾ। ਮਹਾਰਾਜ ਸਾਹਿਬ ਨੇ ਕਿਹਾ ਅੱਠ ਸੜ ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ, ਅਤੇ ਦਇਆ ਜਿਹੜੀ ਇਹ ਧਰਮ ਦਾ ਮੂਲ ਮੰਨਿਆ ਹੈ। ਧਰਮ ਜਿਹੜਾ ਪੁੱਤਰ ਹੈ, ਦਇਆ ਉਹਦੀ ਮਾਂ ਹੈ, ਧੌਲ ਧਰਮ ਦਇਆ ਕਾ ਪੂਤ। ਅਤੇ ਤੁਲਸੀ ਜੀ ਨੇ ਲਿਖਿਆ ਦਇਆ ਧਰਮ ਕਾ ਮੂਲ ਹੈ, ਪਾਪ ਮੂਲ ਅਭਿਮਾਨ, ਤੁਲਸੀ ਦਇਆ ਨਾ ਛੋਟੀਆ ਜਵਲਾ ਘਟ ਮੈਂ ਪ੍ਰਾਣ। ਇਸ ਕਰਕੇ ਇਹ ਕੁਦਾਇਆ ਇਹ ਕਸੈਣ ਹੈ, ਕਸੈਣ ਕਸਾਈ ਦੇ ਘਰ ਵਾਲੀ ਨੂੰ ਕਿਹਾ। ਹੁਣ ਕਸਾਈ ਜਿਹੜਾ ਹੈ ਜੀਵ ਹੱਤਿਆ ਕਰਦਾ, ਉਹਦੇ ਘਰ ਵਾਲੀ ਵੀ ਤਾਂ ਨਾਲੇ ਲੱਗਦੀ ਹੈ, ਚਾਹੇ ਜਾਨਵਰਾਂ ਦੀਆਂ ਲੱਤਾਂ ਹੀ ਫੜੇ ਉਹ ਨਾਲ। ਜਿਹੜਾ ਕੰਮ ਪਤੀ ਕਰਦਾ ਪਤਨੀ ਨਾਲ ਹਿੱਸੇਦਾਰ ਹੁੰਦੇ, ਉਹ ਕਰਦੀ ਹੈ ਨਾਲ। ਇਸ ਕਰਕੇ ਮਹਾਰਾਜ ਕਹਿੰਦੇ ਜਿਹੜੀ ਕੁਦਾਇਆ ਹੈ, ਜਿਹੜੀ ਬੇਰਹਿਮੀ ਅੰਦਰ ਹੋਣੀ ਹੈ, ਬੇਰਹਿਮੀ ਦੇ ਵਿੱਚ ਜੀਵਾਂ ਦਾ ਘਾਤ ਕਰਨਾ ਹੈ, ਕਹਿੰਦੇ ਇਹ ਤੁਹਾਡੇ ਅੰਤਸ਼ਕਰਨ 'ਚ ਬੈਠੀ ਹੈ। ਕਬੁੱਧ ਡੂਮਣੀ ਕਦਾਇਆ ਕਸੈਣ, ਦੋ ਤਾਂ ਇਹ ਬੈਠੀਆਂ ਹਨ,
ਪਰ ਨਿੰਦਾ
ਘੱਟ ਚੂੜੀ
ਘੱਟ ਚੂੜੀ
ਤੇ ਪਰਾਈ ਜਿਹੜੀ ਨਿੰਦਿਆ ਕਰਨੀ ਹੈ। ਹੁਣ ਇੱਥੇ ਇਹ ਕਿਹਾ ਹੈ ਚੂੜੀ ਭਾਵ ਜਿਹੜੇ ਨ ਭੰਗਣ ਦਾ ਨਾਂ ਇੱਥੇ ਸਮਝਣਾ, ਇਹ ਕਹਿਣ ਤੋਂ ਭਾਵ ਕਹਿੰਦੇ ਵੀ ਤੁਸੀਂ ਜਿਹੜੇ ਛੋਟੀਆਂ ਜਾਤਾਂ ਵਾਲਿਆਂ ਦੇ ਨਾਲ ਘਿਰਨਾ ਕਰਦੇ ਹੋ ਵੀ ਉਹਦਾ ਪਰਛਾਵਾਂ ਪੈ ਗਿਆ। ਕਹਿੰਦੇ ਚੂੜੀ ਤਾਂ ਨਾਲ ਨਹੀਂ ਫਿਰਦੇ ਤੁਸੀਂ, ਇਸੇ ਚੌਂਕੇ ਦੇ ਵਿੱਚ ਬਹਾਲੀ ਹੋਈ। ਆਖੇ ਜੀ ਉਹ ਕੌਣ ਹੈ? ਮਹਾਰਾਜ ਕਹਿੰਦੇ ਭੰਗੀ ਕੀ ਕੰਮ ਕਰਦਾ ਹੁੰਦਾ? ਕਹਿੰਦੇ ਜੀ ਭੰਗੀ ਜਿਹੜਾ ਅੱਗੇ ਸ਼ਹਿਰਾਂ ਦੇ ਵਿੱਚ ਅਜੇ ਬਹੁਤਾ ਸਮਾਂ ਨਹੀਂ ਹੋਇਆ ਹੈ, ਜੇ 30 ਸਾਲ ਪਿੱਛੇ ਨੂੰ ਜਾਓਗੇ 40 ਸਾਲ ਸ਼ਹਿਰਾਂ ਦੇ ਵਿੱਚ ਟੋਕਰੀਆਂ 'ਚ ਗੰਦ ਜਿਹੜਾ ਲੋਕਾਂ ਦਾ ਸਾਫ਼ ਕਰਦੇ ਹੁੰਦੇ ਸੀ, ਸਿਰ 'ਤੇ ਗੰਦਗੀ ਦੀਆਂ ਟੋਕਰੀਆਂ ਦੇਖੀਆਂ ਨਾ ਆਪਣੇ ਅੱਖੀ। ਜਿਹੜਾ ਕੰਮ ਭੰਗੀ ਕਰਦਾ ਸੀ, ਭੰਗੀ ਦੇ ਘਰ ਵਾਲੀ ਭੰਗਣ ਵੀ ਇਹੀ ਕੰਮ ਕਰਦੇ ਸੀ ਵੀ ਪਤੀ 2-4 ਘਰ ਤੂੰ ਇਹ ਉਹਨੂੰ ਕਮਾ ਕੇ ਕਹਿੰਦੇ ਸੀ, ਕਮਾ ਕੇ ਆ ਅਤੇ ਇੱਧਰ ਮੈਂ ਕਮਾ ਕੇ ਆਉਂਦੀ। ਲੋਕਾਂ ਦੀ ਗੰਦਗੀ ਇਕੱਠੀ ਕਰਨ ਵਾਲੇ ਨੂੰ ਭੰਗਣ ਕਿਹਾ ਹੈ। ਕਹਿੰਦੇ ਜਿਹੜੀ ਪਰਾਈ ਨਿੰਦਿਆ ਕਰਨੀ ਹੈ, ਇਹ ਭੰਗਣ ਨਹੀਂ ਤਾਂ ਹੋਰ ਕੀ ਹੈ, ਤੁਹਾਡੇ ਅੰਦਰ ਪਰਾਇਆਂ ਦੀ ਨਿੰਦਿਆ ਕਰਨ ਵਾਲੀ ਜਿਹੜੀ ਮੱਤ ਬੈਠੀ ਹੈ ਅਤੇ ਇਹ ਭੰਗਣ ਹੈ, ਇਹ ਚੂੜੀ ਹੈ। ਕਿਉਂ? ਪਰ ਨਿੰਦਾ ਪਰਮਲ ਮੁਖ ਸੁੱਧੀ ਅਗਨ ਕ੍ਰੋਧ ਚੰਡਾਲ, ਜਿਹੜੀ ਪਰਾਈ ਨਿੰਦਿਆ ਕਰਨੀ ਹੈ ਪਰ ਵਿਸ਼ੇਸ਼ ਕਰਕੇ ਇਹ ਗੰਦਗੀ ਦੇ ਤੁਲ ਹੈ। ਪਰ ਨਿੰਦਾ ਪਰਮਲ ਮੁਖ ਸੁੱਧੀ ਅਗਨ ਕ੍ਰੋਧ ਚੰਡਾਲ, ਤੋ ਇਸ ਕਰਕੇ ਨਾ ਇਹ ਜਿਹੜੀ ਐਸੀ ਹੈ ਜੀ ਪਰਾਈ ਨਿੰਦਿਆ ਕਰਨੀ ਹੈ ਤਾਂ ਨਰੋਲ ਹੀ ਗੰਦਗੀ ਹੈ। ਅਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਇਹ ਜਿਹੜਾ ਇਸ ਕਰਕੇ ਤੁਹਾਡਾ ਚੌਂਕਾ ਭੜੇਛਾ ਗਿਆ, ਅਤੇ ਜਦੋਂ ਪਰਾਈ ਨਿੰਦਿਆ ਕਰਨ ਵਾਲਾ ਸੁਭਾਅ ਤੁਹਾਡੇ ਅੰਤਸ਼ ਕਰਨ ਦੇ ਅੰਦਰ ਤੁਸੀਂ ਆ ਕੇ ਬੈਠ ਗਏ ਚੌਂਕੇ 'ਚ, ਮੈਂ ਤਾਂ ਮੈਂ ਰੋਟੀ ਕਿੱਥੋਂ ਖਾਵਾਂ, ਇਹ ਅਪਵਿੱਤਰ ਹੋ ਗਿਆ। ਹਾਂਜੀ ਅੱਗੇ
ਮੁੱਠੀ ਕ੍ਰੋਧ ਚੰਡਾਲ,
ਅਤੇ ਉਸ ਤੋਂ ਅੱਗੇ ਚੌਥੀ ਹੁਣ ਜਿਹੜੀ ਹੈ, ਤਿੰਨ ਹੋ ਗਏ, ਚੌਥੀ ਜਿਹੜੀ ਹੈ ਉਹ ਹੈ ਚੰਡਾਲ ਦੇ ਘਰ ਵਾਲੀ ਚੰਡਾਲਣ, ਮੁੱਠੀ ਨਾਮ ਲੁੱਟਣ ਦਾ। ਇਹ ਜਿਹੜਾ ਕ੍ਰੋਧ ਹੈ ਅਤੇ ਕ੍ਰੋਧ ਵਾਲੀ ਜਿਹੜੀ ਸਾਸ ਜੀ ਬਿਰਤੀ ਹੈਗੀ ਹੈ, ਅੰਧ ਕਰੈ ਤ੍ਰਿਗਵੰਤਨ ਕੋ ਸਤਵੰਤਨ ਕੋ ਵਜਰੋ ਕਰ ਡਾਰੋ, ਅਤੇ ਇਸ ਕਰਕੇ ਨਾ ਫਿਰ ਇਹ ਚੰਡਾਲਣ ਹੈ। ਚੰਡਾਲ ਕੀ ਕਹਿੰਦਾ? ਲੱਲੀ ਨੂੰ ਸਿਹਾਰੀ ਲੱਗੀ ਹੈ, ਚੰਡਾਲ ਚੰਡਾਲ ਲੱਲੀ ਨੂੰ ਸਿਹਾਰੀ ਚੰਡਾਲੀ, ਉਹ ਹਿੰਦੀ ਦੀ ਸਿਹਾਰੀ ਜਿਹੜੀ ਉਹ ਬਿਹਾਰੀ ਵਰ ਕੇ ਬੋਲਦੀ ਹੁੰਦੀ ਹੈ। ਅਤੇ ਚੰਡਾਲ ਕੀ ਕਰਦਾ ਹੁੰਦਾ ਸੀ? ਅਤੇ ਜਦੋਂ ਕਿਸੇ ਨੂੰ ਸਜ਼ਾਏ ਮੌਤ ਹੁੰਦੀ ਉਹ ਗਲ ਵੱਢਿਆ ਕਰਦਾ ਸੀ ਲੋਕਾਂ ਦੇ। ਕਹਿਣ ਲੱਗੇ ਵੀ ਇਹ ਜਿਹੜੀ ਚੰਡਾਲਣ ਹੈ ਇਹ ਤੁਹਾਡੇ ਅੰਦਰ ਹੈ, ਐਸਾ ਜਿਹੜਾ ਅਪਵਿੱਤਰ ਕਰਨ ਵਾਲੇ, ਅਤੇ ਤੁਸੀਂ ਵੀ ਐਸਾ ਪਖੰਡ ਕਰਕੇ ਲੋਕਾਂ ਨੂੰ ਦਿਖਾ ਰਹੇ ਹੋ ਅਤੇ ਤੁਹਾਡੀ ਮੱਤ ਦੇ ਵਿੱਚ ਇਹ ਚੰਡਾਲਣ ਬੈਠੀ ਹੈ ਜਿਹੜੀ ਕ੍ਰੋਧ ਰੂਪੀ ਚੰਡਾਲਣ ਹੈ, ਅਹਿੰਸਾ ਰੂਪੀ ਚੰਡਾਲਣ ਹੈ, ਇਹ ਜਿਹੜੀਆਂ ਚਾਰੇ ਹਨ
ਕਾਰੀ ਕੱਢੀ ਕਿਆ ਥੀ ਹੈ,
ਇਹ ਹੁਣ ਜਿਹੜੀਆਂ ਲੀਕਾਂ ਜੀ ਕੱਢੀਆਂ ਤੁਸੀਂ, ਇਹਦਾ ਤਾਂ ਮੈਨੂੰ ਸਮਝ ਨਹੀਂ ਆਈ ਵੀ ਕਾਹਦੇ ਲਈ ਕੱਢੀਆਂ। ਕਾਰੀ ਕਾਢੀ ਕਿਆ ਥੀ ਹੈ, ਇਹ ਇਹ ਕੀ ਕਾਹਦੇ ਲਈ ਕੱਢੀਆਂ ਤੁਸੀਂ ਕਾਰਾਂ ਜਿਹੜੀਆਂ, ਕਿਉਂਕਿ ਕਾਰੀ ਕਾਢੀ ਕਿਆ ਥੀ ਹੈ।
ਹਾਂਜੀ ਜਾਂ ਚਾਰੇ ਬੈਠੀਆਂ ਨਾਲ,
ਜਦੋਂ ਇਹ ਚਾਰੇ ਤੁਹਾਡੇ ਨਾਲ ਬੈਠੀਆਂ ਇਹਦਾ ਅਰਥ ਕੀ ਰਹਿ ਗਿਆ? ਇਹ ਗੁਰੂ ਨਾਨਕ ਸਾਹਿਬ ਨੇ ਉਹਨਾਂ 'ਤੇ ਇਤਰਾਜ਼ ਕੀਤਾ ਅਤੇ ਇੱਕ ਪਾਸੇ ਇੰਨੀ ਸੁੱਚ ਪਵਿੱਤਰਤਾ ਰੱਖਦੇ ਹੋ ਅਤੇ ਇੱਕ ਪਾਸੇ ਐਸੇ ਮਾੜੇ ਕੰਮ ਕਰ ਰਹੇ ਹੋ, ਇਹ ਜਦੋਂ ਚਾਰੇ ਤੁਹਾਡੇ ਨਾਲ ਬੈਠੀਆਂ ਨੇ ਅਤੇ ਚੁੱਲ੍ਹਾ ਤੁਹਾਡਾ ਪਵਿੱਤਰ ਨਹੀਂ ਰਿਹਾ, ਤੁਹਾਡੇ ਅੰਤਸ਼ਕਰਨ 'ਚ ਬੈਠੀਆਂ ਨੇ, ਕੀ ਇਹ ਇਕੱਲੇ ਬ੍ਰਾਹਮਣਾਂ ਨੂੰ ਇਹ ਉਪਦੇਸ਼ ਹੈ? ਭਾਈ ਸਾਨੂੰ ਨਹੀਂ ਹੈ, ਉਪਦੇਸ਼ ਸਾਰਿਆਂ ਨੂੰ ਹੈ। ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਕਲ ਜਹਾਨ ਹੈ, ਸਾਰੇ ਸੰਸਾਰ ਦੀ ਇਹ ਸਾਂਝੀ ਸਿੱਖਿਆ ਹੈ। ਤੋ ਇਸ ਕਰਕੇ ਇਹ ਚੌਂਕਾ ਜਿਹੜਾ ਭ੍ਰਿਸ਼ਟਿਆ ਗਿਆ ਜੀ ਤੁਹਾਡਾ,
ਦੋਹਰਾ ਚੌਂਕਾ ਇੰਤੇ ਚੜ੍ਹੇ ਤੇ ਪਿਟਿਓ ਗਇਓ ਗਵਾਏ,
ਤੇ ਇਹ ਚੌਂਕਾ ਤਾਂ ਪਿੱਟ ਕੇ ਗਵਾ ਹੀ ਦਿੱਤਾ, ਤੁਸੀਂ ਰੋਟੀ ਖਾਣ ਜੋਗਾ ਨਹੀਂ ਛੱਡਿਆ ਹੈ।
ਮਨ ਕੇ ਮੁਨਸਬ ਹੋਏ ਕੇ ਗੁਣੋ ਜੇ ਬਣਿਓ ਬਣਾਏ,
ਇਹ ਮਨ ਜਿਹੜਾ ਇਹਦਾ ਮੁਨਸਬ ਹਕੂਮਤ ਕਰਨ ਵਾਲਾ ਹੋ ਬੈਠਾ, ਜਿਹੜਾ ਹਕੂਮਤ ਮਨ ਕਰ ਰਿਹਾ ਨਾ ਸਾਰਿਆਂ ਦੇ ਉੱਤੇ, ਇਸ ਕਰਕੇ ਸਾਰਾ ਕੁਛ ਗਵਾ ਦਿੱਤਾ ਹੈ ਜੀ। ਹਾਂਜੀ
ਸੋਰਠਾ ਕਿਵਦ ਹੋਏ ਪੁਨੀਤ
ਤੇ ਇਹ ਮਹਾਰਾਜ ਫਿਰ ਚਲੋ ਇਹ ਤੁਸੀਂ ਦੱਸ ਦਿੱਤਾ ਵੀ ਤੁਸੀਂ ਅੰਤਰੀ ਭਾਵ ਦੇ ਵਿੱਚ ਬੜੀ ਭਾਰੀ ਸਿੱਖਿਆ ਦਿੱਤੀ ਹੈ, ਹੁਣ ਇਹ ਦੱਸੋ ਪਵਿੱਤਰ ਕਿਵੇਂ ਹੋਊਗਾ ਚੌਂਕਾ। ਹੁਣ ਤੱਕ ਤਾਂ ਇਹ ਗੱਲ ਵੀ ਇਹ ਸਾਡੇ ਸਮਝ ਆ ਗਈ ਵੀ ਇਹ ਸਾਡੇ ਵਿੱਚ ਕਮੀਆਂ ਹੈਗੀਆਂ। ਜੇ ਸਾਡਾ ਮਨ ਦੌੜਦਾ ਸੀ ਤੁਸੀਂ ਅੰਤਰਯਾਮਤਾ ਦੇ ਨਾਲ ਦੱਸ ਦਿੱਤਾ ਵੀ ਤੇਰਾ ਮਨ ਫਲਾਣੇ ਤੋਂ ਗਿਆ, ਤੇਰਾ ਮਨ ਫਲਾਣੇ ਤੋਂ ਗਿਆ, ਉਹ ਬਿਲਕੁਲ ਠੀਕ ਸੀ। ਇਹ ਵੀ ਗੱਲ ਠੀਕ ਹੈ ਜੋ ਆਪ ਜੀ ਕਹਿ ਰਹੇ ਹੋ, ਪਰ ਹੁਣ ਸਾਡਾ ਸਵਾਲ ਇਹ ਹੈ ਵੀ ਮਹਾਰਾਜ ਪਵਿੱਤਰ ਕਿਵੇਂ ਹੋਊਗਾ। ਜੇ ਅਪਵਿੱਤਰਤਾ ਦਾ ਤੁਹਾਨੂੰ ਪਤਾ ਲੱਗ ਗਿਆ ਤਾਂ ਮੈਨੂੰ ਪਵਿੱਤਰ ਵੀ ਦੱਸੋ ਕਿਵੇਂ ਹੋਊਗਾ। ਤਾਂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਫਿਰ ਅੱਗੇ ਫਰਮਾਉਂਦੇ ਨੇ ਜੀ
ਕਹੋ ਗੁਰੂ ਬੂਝੈ ਸੋ ਨਰ
ਕਿ ਤੁਸੀਂ ਮਹਾਰਾਜ ਕਹੋ ਅਤੇ ਅਸੀਂ ਫਿਰ ਉਸ ਨੂੰ ਜਾਣ ਲਵਾਂਗੇ। ਅਤੇ ਮਹਾਰਾਜ ਸਾਹਿਬ ਜੀ ਨੇ ਫਿਰ ਸ਼ਬਦ ਦੀ ਭਗਤੀ ਅੱਗੇ ਬੋਲੀ ਹੈ
ਦੇਖੀ ਤਿੰਨ ਕੀ ਪ੍ਰੀਤ।
ਮਹਾਰਾਜ ਸਾਹਿਬ ਨੇ ਉਹਨਾਂ ਦੀ ਪ੍ਰੀਤੀ ਦੇਖ ਲਈ ਕਿ ਸੱਚੀ ਪ੍ਰੀਤੀ ਹੈ, ਦਿਲੋਂ ਕਹਿ ਰਹੇ ਹਨ
ਦਇਆ ਸਿੰਧ ਬੋਲਤ ਭਏ
ਦਇਆ ਦੇ ਸਮੁੰਦਰ। ਮਹਾਰਾਜ ਸਾਹਿਬ ਜੀ ਉਸ ਵੇਲੇ ਆਪਣੀ ਰਸਨਾ ਤੋਂ ਬੋਲਤ ਪਏ ਬੋਲੇ ਹਨ
ਸਲੋਕ ਸੱਚ ਸੰਜਮ ਕਰਨੀ ਕਾਰਾਂ।
ਮਹਾਰਾਜ ਸਾਹਿਬ ਕਹਿੰਦੇ ਲਓ ਭਾਈ ਜੇ ਤੁਸੀਂ ਸੱਚ ਬੋਲੋਗੇ ਤੇ ਇਹਦੇ ਨਾਲ ਕੀ ਹੋਏਗਾ, ਜਿਹੜੀ ਕਬੁੱਧ ਹੈ ਸੱਚ ਬੋਲਣ ਦੇ ਨਾਲ ਖੋਟੀ ਮੱਤ ਪਵਿੱਤਰ ਹੋ ਜਾਂਦੀ ਹੈ, ਇਸ ਕਰਕੇ ਤੇ ਸੰਜਮ ਕਰਨ ਦੇ ਨਾਲ ਜਿਹੜਾ ਇੰਦਰੀਆਂ ਨੂੰ ਦਮਨ ਕਰਨਾ ਹੈ ਤੇ ਉਹਦੇ 'ਤੇ ਜਿਹੜੀ ਕਬੁੱਧ ਡੋਮਣੀ ਕਦਾਇਆ ਕਸੈਣ, ਇਹ ਜਿਹੜੀ ਕਸੈਣ ਹੈ ਬਣੀ ਹੋਈ ਹੈ, ਜਿਹੜੀ ਮੱਤ ਹੈ ਜੀਵ ਹਿੰਸਾ ਕਰਨ ਵਾਲੀ, ਉਹ ਸ਼ੁੱਧ ਹੋ ਜਾਏਗੀ।
ਕਰਨੀ ਕਾਰਾਂ
ਭਗਤੀ ਰੂਪੀ ਕਰਨੀ ਕਾਰ ਕਰਨ ਦੇ ਨਾਲ ਫਿਰ ਇਹਦੇ ਜਿਹੜੇ ਨਿੰਦਿਆ ਕਰਨ ਵਾਲੀ ਮੱਤ ਸੀ ਕੁਮੱਤ ਜਿਹੜੀ ਹੈ ਉਹ ਸ਼ੁੱਧ ਹੋ ਜਾਏਗੀ।
ਨਾਵਣ ਨਾਉ ਜਪੇ ਹੀ
ਜਦੋਂ ਨਾਮ ਜਪੋਗੇ ਇਹ ਜਪਣ ਦੇ ਨਾਲ ਚਨਾਲਣ ਬਿਰਤੀ ਜਿਹੜੀ ਹੈ ਇਹ ਥੋੜੀ ਸ਼ੁੱਧ ਹੋ ਜਾਏਗੀ।
ਨਾਨਕ ਅੱਗੇ ਉਤਮ ਸੇਈ
ਮਹਾਰਾਜ ਕਹਿੰਦੇ ਭਾਈ ਅੱਗੇ ਤਾਂ ਫਿਰ ਉਹੀ ਉੱਤਮ ਕਹੇ ਜਾਂਦੇ ਹਨ
ਜੇ ਪਾਪਾਂ ਪੰਦ ਨਾ ਦੇਹੀ
ਜਿਹੜੇ ਪਾਪਾਂ ਦੇ ਰਸਤੇ ਨਾ ਪੈਣ। ਇਹਦੇ ਦੋ ਅਰਥ ਹੈ ਸੰਪਰਦਾ ਦੇ ਵਿੱਚ, ਇੱਕ ਤਾਂ ਜੇ ਪਾਪਾਂ ਦੇ ਪਾਪਾਂ ਪੰਧ ਨਾ ਦੇਹੀ ਇਹ ਪਾਪਾਂ ਦਾ ਉਪਦੇਸ਼ ਨਾ ਦੇਵੇ ਅੱਗੇ, ਦੂਸਰਾ ਪੰਧ ਨਾਮ ਰਸਤੇ ਦਾ ਪਾਪਾਂ ਦੇ ਰਸਤੇ ਨਾ ਪਵੇ, ਦੋ ਹੀ ਅਰਥ ਸੰਪਰਦਾਇ ਜਾਂਦੇ। ਹਾਂਜੀ
ਚਾਉ ਪਈ ਇਉਂ ਪੁਨੀਤ ਜੇ ਚੌਂਕਾ ਹੋਏ।
ਹੁਣ ਇਸ ਤੋਂ ਅੱਗੇ ਭਾਵੇਂ ਭਾਈ ਸੰਤੋਖ ਸਿੰਘ ਜੀ ਨੇ ਨਹੀਂ ਲਿਖੀ ਉਹ ਗੱਲ, ਉਹ ਆਪਾਂ ਨੂੰ ਜ਼ਬਾਨੀ ਕਰਨੀ ਪੈਣੀ ਹੈ। ਅਤੇ ਇਹ ਜਦੋਂ ਬਚਨ ਮਹਾਰਾਜ ਸਾਹਿਬ ਜੀ ਨੇ ਸਲੋਕ ਇਹ ਬੋਲਿਆ ਅਗੰਮੀ ਬਾਣੀ ਦਾ ਅਜਿਹਾ ਅਸਰ ਹੋਇਆ ਉਹਨਾਂ 'ਤੇ ਅਤੇ ਚਾਰ ਤੋਂ ਕਹੇ ਨੇ, ਦੋ ਤਾਂ ਉਹ ਉਹਨਾਂ ਦੇ ਚੌਂਕੇ ਦੇ ਪ੍ਰਥਾ ਹੈ, ਦੋ ਸ਼ੁੱਧ ਕਰਨ ਵਾਸਤੇ, ਉਹ ਦੋ ਲਾਈਨਾਂ ਨਹੀਂ ਦੋ ਪੰਗਤੀਆਂ ਨਹੀਂ ਅਤੇ ਪੰਡਤਾਂ ਦੀ ਜਿੰਨੇ ਬੈਠੇ ਸਮਾਧੀ ਲੱਗ ਗਈ ਉਹਨਾਂ ਦੀ, ਔਰ ਮਨ ਇਕਾਗਰ ਹੋ ਕੇ ਜਿਹੜਾ ਮਨ ਦੌੜਦਾ ਫਿਰਦਾ ਸੀ ਉਹ ਮਨ ਇਕਾਗਰ ਹੋ ਕੇ ਐਸਾ ਸ਼ਬਦ ਦੇ 'ਚ ਖੁੱਭਿਆ ਅਤੇ ਬੈਠਿਆਂ ਨੂੰ ਸੁਰਤ ਨਹੀਂ ਰਹੀ ਕਿੱਥੇ ਬੈਠੇ, ਇੱਕ ਦੂਜੇ ਨਾਲ ਬੋਲਣਾ ਦੇ ਇੱਕ ਪਾਸੇ ਸਮਾਧੀਆਂ ਲੱਗ ਗਈਆਂ। ਤਾਂ ਉਸ ਵੇਲੇ ਭਾਈ ਮਰਦਾਨਾ ਜੀ ਬੋਲੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਇਹ ਬੜੇ ਮਿਹਰਬਾਨ ਹੋਏ ਹੋ, ਇਹ ਤਾਂ ਤੁਸੀਂ ਅਸਚਰਜੀ ਕਰ ਦਿੱਤਾ, ਇਹ ਤਾਂ ਤੁਸੀਂ ਬਗਲਿਆਂ ਨੂੰ ਹਾਂਸੀ ਬਣਾ ਦਿੱਤਾ। ਇਹ ਬਗਲੇ ਸੀ ਬਾਹਰ ਤੋਂ ਦਿਖਾਵੇ ਵਾਸਤੇ ਕਰਮਕਾਂਡ ਕਰਨ ਵਾਲੇ, ਜਿਵੇਂ ਬਗਲਾ ਜਿਹੜਾ ਹੈ ਖੰਭ ਬੜੇ ਚਿੱਟੇ ਹੁੰਦੇ ਨੇ ਅਤੇ ਸਮਾਧੀ ਵੀ ਲਾ ਕੇ ਬੈਠਦਾ ਪਰ ਉਹਦਾ ਨਿਸ਼ਾਨਾ ਡੱਡੀ ਮੱਛੀ ਦੇ ਉੱਤੇ ਹੁੰਦਾ, ਜਦੋਂ ਭੜੇਕੇ ਆ ਜਾਵੇ ਉਸ ਵੇਲੇ ਘੜਕ ਦੇ ਫੜ ਲੈਂਦਾ। ਇਹ ਮਹਾਰਾਜ ਬਗਲਿਆਂ ਤੋਂ ਘੱਟਦਾ ਹੈ ਨਹੀਂ ਸੀ ਪਰ ਤੁਸੀਂ ਤਾਂ ਹੰਸੀ ਬਣਾਤਾ, ਤਤਵੀਤੀ ਬਣਾਤਾ ਇਹਨਾਂ ਨੂੰ। ਉਸ ਵੇਲੇ ਮਹੱਲਾ ਪਹਿਲਾ, ਮਹਾਰਾਜ ਕਹਿੰਦੇ ਕਿਆ ਹੰਸ ਕਿਆ ਬਗਲਾ, ਜਾ ਕੋ ਨਦਰ ਕਰੇ ਮਰਦਾਨਿਆਂ, ਇਹ ਮਰਦਾਨੇ ਦੇ ਪ੍ਰਥਾ ਹੈ। ਕਹਿੰਦੇ ਹੰਸ ਬਣਨਾ ਬਗਲੇ ਤੋਂ ਅਤੇ ਕੀ ਬਹੁਤ ਵੱਡੀ ਬਾਤ ਹੈ, ਕਿਆ ਹੰਸ ਕਿਆ ਬਗਲਾ, ਕਿਆ ਬਗਲੇ ਤੋਂ ਹੰਸ ਬਣਨਾ ਕਿਆ ਹੈ ਇਹ, ਜਾਂ ਕੋ ਨਦਰ ਕਰੇ ਜਿਹਦੇ ਉੱਤੇ ਵਾਹਿਗੁਰੂ ਕਿਰਪਾ ਕਰ ਦੇਵੇ, ਜੋ ਤਿਸ ਭਾਵੈ ਨਾਨਕਾ ਕਾਗੋਂ ਹੰਸ ਕਰੇ। ਮਰਦਾਨਿਆਂ ਇਹ ਤਾਂ ਕੁਛ ਵੀ ਨਹੀਂ ਗੱਲ, ਜੇ ਪਰਮਾਤਮਾ ਚਾਹੇ ਤਾਂ ਕਾਂ ਨੂੰ ਹੰਸ ਬਣਾ ਸਕਦਾ, ਬਗਲਾ ਜਿਹੜਾ ਹੈ ਉਹਦੇ ਕੋਲ ਖੰਭ ਤਾਂ ਚਿੱਟੇ ਹੈਗੇ ਕਾਂ ਦੇ ਕੋਲ ਤਾਂ ਖੰਭ ਹੀ ਚਿੱਟੇ ਨੇ, ਤੇ ਕਾਂ ਬਾਹਰੋਂ ਵੀ ਕਾਲਾ ਤੇ ਅੰਦਰੋਂ ਵੀ ਕਾਲਾ, ਗੰਦਗੀ ਖਾਂਦਾ। ਕਹਿੰਦੇ ਇਹ ਮੰਨਿਆ ਵੀ ਪਖੰਡੀ ਸੀ, ਪਖੰਡੀ ਦਾ ਤੱਤ ਵੇਤਾ ਹੰਸ ਬਣਨਾ, ਕਿਉਂਕਿ ਹੰਸ ਦੀ ਚੁੰਜ ਦੇ ਵਿੱਚ ਤਾਸੀਰ ਹੁੰਦੀ ਹੈ, ਉਹ ਦੁੱਧ ਵਿੱਚ ਚੁੰਜ ਪਾ ਦੇਵੇ ਤਾਂ ਦੁੱਧ ਸਾਰਾ ਇੱਕ ਪਾਸੇ ਹੋ ਜਾਂਦਾ, ਪਾਣੀ ਸਾਰਾ ਇੱਕ ਪਾਸੇ ਹੋ ਜਾਂਦਾ, ਉਹ ਪਾਣੀ ਛੱਡ ਦਿੰਦਾ, ਦੁੱਧ ਗ੍ਰਹਿਣ ਕਰਦਾ, ਉਹਦੀ ਚੁੰਝ ਦੀ ਤਾਸੀਰ ਹੈ। ਇਸੇ ਤਰ੍ਹਾਂ ਨਾਮ ਅਤੇ ਰੂਪ ਇਹ ਮਾਇਆ ਦੀਆਂ ਦੋ ਅੰਸ ਹਨ, ਸੱਤ ਚੇਤਨ ਆਨੰਦ ਬ੍ਰਹਮ ਦੀਆਂ ਤਿੰਨ ਅੰਸ ਹਨ। ਇਹ ਸਾਰਾ ਸੰਸਾਰ ਦੁੱਧ ਅਤੇ ਪਾਣੀ ਇਕੱਠਾ ਹੋਇਆ ਵਾ, ਪਾਣੀ ਰੂਪ ਮਾਇਆ ਦੀਆਂ ਅੰਸ ਹਨ, ਨਾਮ ਅਤੇ ਰੂਪ ਦੋਨੇ ਝੂਠੇ ਨੇ। ਕੱਪੜ ਰੂਪ ਸੁਹਾਵਣਾ ਛੱਡ, ਦੁਨੀਆਂ ਅੰਦਰ ਜਾਓ, ਅਤੇ ਜਦੋਂ ਵਿਚਾਰ ਰੂਪੀ ਚੁੰਝ ਦੇ ਵਿੱਚ ਪਾਉਂਦੇ ਹੈ ਤੱਤ ਵਿੱਚ, ਤਾਂ ਉਹ ਨਾਮ ਅਤੇ ਰੂਪ ਮਾਇਆ ਦੀਆਂ ਅੰਸਾਂ ਨੂੰ ਅਲੱਗ ਕਰਕੇ ਸੱਤ ਚੇਤਨ ਆਨੰਦ ਬ੍ਰਹਮ ਨੂੰ ਗ੍ਰਹਿਣ ਕਰ ਲੈਂਦੇ ਨੇ। ਇਹ ਤੱਤ ਮਿੱਥਿਆ ਦਾ ਵਿਵੇਚਨ ਹੈ। ਸੱਤ ਨਿਰਧ ਬੂਝੇ ਜੇ ਕੋਏ, ਪੰਕਤੀਆਂ ਪੜ੍ਹਦੇ ਹਾਂ ਉਹਨੂੰ ਵਿਚਾਰਨ ਦੇ ਨਾਲ ਫਿਰ ਥੋੜ੍ਹਾ ਜਿਹਾ ਜ਼ਿਆਦਾ ਲਾਭ ਹੁੰਦਾ। ਅਤੇ ਇਸ ਪ੍ਰਕਾਰ ਫਿਰ ਮਹਾਰਾਜ ਕਹਿੰਦੇ ਭਾਈ ਜਿਹੜਾ ਪਖੰਡੀ ਹੈ ਅਤੇ ਪਹਿਰਾਵਾ ਉਹਦੇ ਕੋਲ ਧਰਮੀ ਪੁਰਸ਼ਾਂ ਦਾ ਹੈ ਅਤੇ ਅੰਦਰ ਤੋਂ ਕਰਮ ਉਹਦੇ ਬਗਲੇ ਵਾਲੇ ਨੇ, ਉਹਦਾ ਤੱਤ ਮਿੱਥਿਆ ਵਿਵੇਚਨ ਕਰਨ ਵਾਲਾ ਮਹਾਂਪੁਰਸ਼ ਬਣਨਾ ਤਾਂ ਕੋਈ ਬਹੁਤੀ ਵੱਡੀ ਗੱਲ ਨਹੀਂ ਜਦੋਂ ਵਾਹਿਗੁਰੂ ਦੀ ਨਜ਼ਰ ਹੋਊਗੀ। ਜਿਹੜਾ ਕਾਂ ਦੇ ਬੱਤ ਹੈ, ਕਾਂ ਕੀ ਕਰਦਾ? ਲੋਕਾਂ ਦੀ ਗੰਦਗੀ ਖਾਂਦਾ। ਜਿਹੜਾ ਵਿਸ਼ੇ ਵਿਕਾਰਾਂ ਦੀ ਗੰਦਗੀ ਖਾਣ ਵਾਲਾ ਅਤੇ ਸਰੀਰ ਦੇ ਨਾਲ ਵੀ ਹੱਥਾਂ ਪੈਰਾਂ ਦੇ ਨਾਲ ਵੀ ਚੋਰੀਆਂ ਜਾਰੀਆਂ ਕਰਨ ਵਾਲਾ, ਜੇ ਕਿਤੇ ਉਹਦੇ 'ਤੇ ਵੀ ਕਿਰਪਾ ਹੋ ਜਾਵੇ, ਜੋ ਤਿਸ ਪਾਵੈ ਨਾਨਕਾ ਕਾਗੋਂ ਹੰਸ ਕਰੇ, ਉਹਨੂੰ ਵੀ ਮਹਾਂਪੁਰਸ਼ ਬਣਾ ਸਕਦਾ। ਭੂਮੀਆਂ ਚੋਰ ਨੂੰ ਬਣਾਇਆ ਹੀ ਹੈ, ਸੱਜਣ ਠੱਗ ਨੂੰ ਬਣਾਇਆ ਹੀ ਹੈ, ਇਹ ਕੋਈ ਅਣਹੋਣੀ ਬਾਤ ਨਹੀਂ ਹੈ। ਅਤੇ ਇਹ ਭਾਈ ਮਰਦਾਨੇ ਦੇ ਕਹਿਣ ਤੋਂ ਫਿਰ ਇਹ ਸਲੋਕ ਦੇ ਨਾਲ ਲੱਗਦਾ ਹੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਇਸ ਤੋਂ ਬਾਅਦ ਫਿਰ ਪੌੜੀ ਆਉਂਦੀ ਹੈ। ਅਤੇ ਮਹਾਰਾਜ ਸਾਹਿਬ ਜੀ ਦੇ ਇਹ ਬਾਰ ਦੇ ਵਿੱਚ ਸਲੋਕ ਅਤੇ ਮਹੱਲਾ ਦੋਨੇ, ਸਲੋਕ ਵੀ ਗੁਰੂ ਨਾਨਕ ਸਾਹਿਬ, ਮਹੱਲਾ ਵੀ ਗੁਰੂ ਨਾਨਕ ਸਾਹਿਬ ਹੈ। ਅਤੇ ਸਲੋਕ ਤਾਂ ਹੈ ਪੰਡਿਤਾਂ ਦੀ ਪ੍ਰਥਾ ਹੈ, ਮਹੱਲਾ ਜਿਹੜਾ ਉਹ ਭਾਈ ਮਰਦਾਨੇ ਦੀ ਪ੍ਰਥਾ ਹੈ, ਉਹ ਭਾਈ ਸੰਤੋਖ ਸਿੰਘ ਨੇ ਲਿਖਿਆ ਨਹੀਂ ਇੱਥੇ, ਉਹ ਆਪਾਂ ਜਵਾਨੀ ਕੀਤਾ। ਹਾਂਜੀ ਹੁਣ ਅੱਗੇ ਚਲੋ ਜੀ।
ਚੌਪਈ ਇਉਂ ਪੁਨੀਤ ਜੇ ਚੌਂਕਾ ਹੋਏ,
ਮਹਾਰਾਜ ਕਹਿੰਦੇ ਇਉਂ ਫਿਰ ਭਾਈ ਚੌਂਕਾ ਪੌਦਾ ਪਵਿੱਤਰ ਹੋ ਜਾਏ, ਅੰਤਿਸ਼ ਕਰਨ ਦਾ ਚੌਂਕਾ ਪਵਿੱਤਰ ਹੋ ਜਾਏਗਾ।
ਪਿੱਟਿਓ ਜਾਏ ਨਾ ਕਬਹੂੰ ਸੋਏ,
ਇਹ ਫਿਰ ਕਦੇ ਪਿੱਟਿਆ ਨਹੀਂ ਜਾਏਗਾ, ਅਪਵਿੱਤਰ ਨਹੀਂ ਹੋਏਗਾ ਅੰਤਿਸ਼ ਕਰਨ ਦਾ ਚੌਂਕਾ।
ਇਸ ਪ੍ਰਕਾਰ ਤੁਮ ਉਰ ਮੈਂ ਧਾਰੋ,
ਇਸ ਪ੍ਰਕਾਰ ਤੁਸੀਂ ਉਰ ਹਿਰਦੇ ਦੇ ਵਿੱਚ ਧਾਰਨ ਕਰੋ।
ਮਨ ਮਲੀਨਤਾ ਸਰਬ ਨਿਵਾਰੋ,
ਮਨ ਦੀ ਮਲੀਨਤਾ ਜਿਹੜੀ ਉਹ ਸਾਰੀ ਜਿਹੜੀ ਆ ਦੂਰ ਕਰ ਦਿਓ।
ਸ੍ਰੀ ਨਾਨਕ ਕੇ ਸੁਨ ਬਚ ਐਸੇ,
ਗੁਰੂ ਨਾਨਕ ਸਾਹਿਬ ਮਹਾਰਾਜ ਦੇ ਇਹੋ ਜਿਹੇ ਬ੍ਰਹਮ ਗਿਆਨ ਦੇ ਬਚਨ ਸੁਣ ਕਰਕੇ,
ਉਰ ਮੈਂ ਗੁਣਤ ਹੁਤੋ ਮਨ ਜੈਸੇ,
ਤੇ ਉਹ ਫਿਰ ਮਨ ਦੇ ਵਿੱਚ ਵਿਚਾਰਿਆ ਉਹਨਾਂ ਨੇ, ਜੈਸੇ ਸਨ
ਜਾਣੇ ਆਪਣੇ ਸਰਬ ਵਿਕਾਰਨ,
ਆਪਣੇ ਸਾਰੇ ਵਿਕਾਰ ਜਾਣ ਲਈ ਵੀ ਸਾਡੇ 'ਚ ਕਮੀਆਂ ਹਨ।
ਚਹਿਤ ਭਏ ਅਬ ਕਿਉਂ ਹਵੇ ਟਾਰਨ,
ਤੇ ਹੁਣ ਕਿਵੇਂ ਹੋਵੇ ਵੀ ਸੱਚੇ ਪਾਤਸ਼ਾਹ ਇਹ ਵਿਕਾਰ ਕਿਵੇਂ ਟਲ ਜਾਣ, ਹੁਣ ਵਿਕਾਰਾਂ ਨੂੰ ਟਾਲਣਾ ਚਾਹੁੰਦੇ ਨਾ।
ਆਵਰ ਠੌਰ ਤੇ ਮਨ ਕੋ ਮੋਰਾ,
ਚਾਰ ਸਪੇਰੇ ਤੇ ਮਨ ਨੂੰ ਮੋੜ ਲਿਆ ਫਿਰ ਉਹਨਾਂ ਨੇ।
ਸ੍ਰੀ ਗੁਰ ਪਗ ਮੈਂ ਨਿਸ਼ਚਾ ਜੋਰਾ,
ਤੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਆਪਣਾ ਨਿਸ਼ਚਾ ਜੋੜ ਲਿਆ ਸਾਧ ਸਿੰਘ ਜੀ। ਇਹ ਅਸਲ ਦੇ ਵਿੱਚ ਪਾਠ ਭਾਈ ਸੰਤੋਖ ਸਿੰਘ ਨੇ ਇਹ ਇਸ ਤਰ੍ਹਾਂ ਨਹੀਂ ਸੀ ਲਿਖਿਆ, ਇਹ ਬਾਅਦ ਦੇ ਵਿੱਚ ਜਿਸ ਵੇਲੇ ਜਿਹੜਾ ਰਲਗੜ ਕਰਨ ਵਾਲੇ ਪੰਕਤੀ ਉਹਨਾਂ ਨੇ ਬਦਲੀ ਹੈ, ਅਤੇ ਉਹਨਾਂ ਨੇ ਲਿਖਿਆ ਸੀ ਉਸ ਵੇਲੇ ਇਧਰ ਕਰੇ ਤੁਸੀਂ ਕਿੱਥੇ ਹਾਂ ਠੀਕ ਹੈ ਠੀਕ ਹੈ ਕੋਈ ਨਹੀਂ। ਇਸ ਆਪਣੇ ਗਰ ਮੈਂ ਜੰਜ ਤੋੜਾ, ਉੱਥੇ ਇਹਦਾ ਪਾਠ ਤਾਂ ਇਸ ਵੀ ਆਪਣੇ ਗਲ ਚੋਂ ਜੰਜੂ ਤੋੜ ਕੇ ਲਾਹ ਕੇ ਸੁੱਟ ਦਿੱਤਾ। ਹੁਣ ਜਿਹੜੇ ਬ੍ਰਾਹਮਣਵਾਦ ਵਾਲਿਆਂ ਨੇ ਇਹ ਸੂਰਜ ਪ੍ਰਕਾਸ਼ ਦੇ ਆਪਣੀਆਂ ਪੰਕਤੀਆਂ ਪਾਈਆਂ ਨੂੰ, ਉਹਨਾਂ ਨੂੰ ਤਕਲੀਫ ਹੋਈ ਵੀ ਜੰਜੂ ਤੋੜ ਦਿੱਤਾ, ਇਹ ਤਾਂ ਗੱਲ ਠੀਕ ਨਹੀਂ ਹੈ, ਪਾਠ ਹੀ ਬਦਲ ਦਿੱਤਾ। ਭਾਈ ਸੰਤੋਖ ਸਿੰਘ ਦੇ ਜੁੰਮੇ ਲਾ ਦਿੱਤਾ ਵੀ ਭਾਈ ਸੰਤੋਖ ਸਿੰਘ ਨੇ ਇਹ ਲਿਖਿਆ ਵੀ ਉਹਨਾਂ ਨੇ ਤੁਕ ਮਿਲਾ ਦਿੱਤੀ ਵੀ ਗੁਰੂ ਦੇ ਚਰਨਾਂ ਦੇ ਨਾਲ ਮਨ ਜੋੜਿਆ, ਉਹ ਸਮਰਪਿਤ ਹੋਵੇ, ਗਲ ਚੋਂ ਜੰਜੂ ਲਾ ਕੇ ਕਹਿੰਦੇ ਆਹ ਸਟਿਆ ਅਸੀਂ ਬ੍ਰਾਹਮਣਪਣਾ ਛੱਡਿਆ, ਅਸੀਂ ਅੱਜ ਤੋਂ ਸਿੱਖ ਹਾਂ ਮਹਾਰਾਜ ਤੁਹਾਡੇ। ਪਾਠ ਇਹ ਸੀ, ਇਹਨਾਂ ਦੀ ਪਾਠਾਂ ਦੀ ਥੋੜ੍ਹੀ ਬਹੁਤ ਨਾਲ ਵਿਚਾਰ ਹੁੰਦੀ ਜਾਏ ਨਾ ਉਹਦੇ ਵਿੱਚ ਜ਼ਿਆਦਾ ਵਧੀਆ, ਵੀ ਜਿੱਥੇ ਜਿੱਥੇ ਰਲਗੜ ਹੈ ਉਹਨੂੰ ਨਖੇੜਦੇ ਜਾਈਏ, ਚਾਰਾ ਵੀ ਤਾਂ ਲੱਗਣਾ ਚਾਹੀਦਾ ਨਾਲ। ਇਹ ਸੀ ਪਾਠ ਪੁਰਾਣਾ ਜਿਹੜਾ ਪਾਠ ਅੰਤਰ ਜਾਣਾ। ਹਾਂਜੀ ਅੱਗੇ ਚਲੋ।
ਬਿਨੈ ਭਨਤ ਹਮਕੋ ਸਿੱਖ ਕੀ ਜੈ।
ਹੁਣ ਬੇਨਤੀ ਕੀਤੀ, ਹੁਣ ਆਪ ਇਹੋ ਵੀ ਜੰਜੂ ਤੋੜ ਕੇ ਜੇ ਪਰੇ ਸਿੱਟਿਆ, ਜੰਜੂ ਦੇ ਸਮੇਤ ਤਾਂ ਸਿੱਖ ਬਣ ਤੁਰੇ। ਮਹਾਰਾਜ ਨੇ ਤਾਂ ਨਹੀਂ ਕਿਹਾ ਵੀ ਜੰਜੂ ਤੋੜ ਦਿਓ, ਉਹ ਤਾਂ ਉਹਨੇ ਆਪ ਤੋੜੇ। ਜਿਸ ਵੇਲੇ ਲਾਲ ਚੰਦ ਸੀ ਜਿਹੜਾ ਪੰਜੋਖਰਾ ਸਾਹਿਬ ਦੀ ਸਾਖੀ ਤੁਸੀਂ ਆਪ ਸੁਣਦੇ ਹੋ, ਅਤੇ ਜਿਸ ਵੇਲੇ ਲਾਲ ਚੰਦ ਨੂੰ ਹੰਕਾਰ ਸੀ, ਕਹਿੰਦਾ ਕੌਣ ਇਹ? ਕਹਿੰਦੇ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ। ਕਹਿੰਦਾ ਹੈ ਦੁਆਪਰ ਦੇ ਤਾਂ ਹੋਏ ਇਕੱਲੇ ਕ੍ਰਿਸ਼ਨ, ਇਹ ਸ਼੍ਰੀ ਗੁਰੂ ਹਰਕ੍ਰਿਸ਼ਨ? ਉਮਰ ਕਿੰਨੀ ਕੁ ਹੈ? ਕਹਿੰਦੇ ਵੀ 8 ਵਰਿਆਂ ਦੀ ਪੂਰੀ ਨਹੀਂ ਹੈ, ਛੋਟੇ, 8 ਤੋਂ ਛੋਟੀ ਉਮਰ ਹੈ। ਕਹਿੰਦਾ ਇੰਨੀ ਕੁ ਉਮਰ ਦੇ, ਕਹਿੰਦਾ ਐਡਾ ਵੱਡਾ ਨਾਂ ਰਖਾਇਆ ਕ੍ਰਿਸ਼ਨ ਤੋਂ ਵੀ ਵੱਡਾ, ਕ੍ਰਿਸ਼ਨ ਭਗਵਾਨ ਤਾਂ ਗੀਤਾ ਉਚਾਰੀ ਅਰਥ ਕਰਕੇ ਦਿਖਾ ਦੇਣ, ਮਿਹਣਾ ਮਾਰਿਆ। ਸਿੱਖਾਂ ਨੇ ਕਿਹਾ ਵੀ ਪੰਡਿਤ ਜੀ ਤੁਸੀਂ ਹੰਕਾਰ ਨਾ ਕਰੋ, ਵੀ ਗੁਰੂ ਸਾਹਿਬ ਬੜੇ ਸਮਰੱਥ ਨੇ, ਤੁਸੀਂ ਉਮਰ ਨਾ ਦੇਖੋ। ਜਾ ਕੇ ਮਹਾਰਾਜ ਨੂੰ ਦੱਸਿਆ, ਮਹਾਰਾਜ ਇੱਥੇ ਲਾਲ ਚੰਦ ਪੰਡਿਤ ਹੈ ਇੱਕ ਪੰਜੋਖਰਾ ਦੇ ਅੰਦਰ ਪਿੰਡ ਦੇ ਰਹਿਣ ਵਾਲਾ, ਆਹ ਵਚਨ ਕਹਿੰਦਾ। ਮਹਾਰਾਜ ਕਹਿੰਦੇ ਪੰਡਿਤ ਨੂੰ ਬੁਲਾ ਕੇ ਲਿਆਓ ਮੇਰੇ ਕੋਲ, ਉਹਦੀ ਸ਼ੰਕਾ ਨਿਵਰਤ ਕਰ ਦੇ। ਪੰਡਿਤ ਨੂੰ ਬੁਲਾ ਕੇ ਲਿਆਏ, ਮਹਾਰਾਜ ਨੂੰ ਮੱਥਾ ਵੀ ਨਹੀਂ ਟੇਕਿਆ ਉਸਨੇ, ਹੰਕਾਰੀ ਸੀ ਬਹੁਤ ਜ਼ਿਆਦਾ। ਹੰਕਾਰੀ ਨੂੰ ਕੀ ਲੋੜ ਹੈ ਮੱਥਾ ਟੇਕਣ? ਕਹਿਣ ਲੱਗੇ ਹਾਂਜੀ ਮੈਨੂੰ ਬੁਲਾਇਆ। ਕਹਿੰਦੇ ਪੰਡਿਤ ਜੀ ਤੁਸੀਂ ਚੰਕਾ ਕਰਦੇ ਹੋ, ਇਹ ਗੱਦੀ ਗੁਰੂ ਨਾਨਕ ਦੀ ਹੈ, ਮੇਰੀ ਤਾਂ ਕੋਈ ਬਾਤ ਨਹੀਂ, ਜੇ ਤੇਰੀ ਸ਼ੰਕਾ ਮੇਟਣ ਵਾਸਤੇ ਅਸੀਂ ਤੈਨੂੰ ਇੱਕ ਅਧਿਕਾਰ ਦਿੰਦੇ ਹਾਂ, ਜਿਹਨੂੰ ਤੂੰ ਜਾਣਦਾ ਹੋਵੇਂ ਵੀ ਇਹ ਅਨਪੜ੍ਹ ਹੈ, ਉਹ ਲਿਆ ਬੰਦਾ, ਵੀ ਜੇ ਮੈਂ ਗੀਤਾ ਦੇ ਅਰਥ ਕੀਤੇ ਤੇਰੇ ਅੰਦਰ ਸ਼ੰਕਾ ਫਿਰ ਬਣੀ ਰਹਿਣੀ ਹੈ, ਵੀ ਗੁਰੂ ਸਾਹਿਬ ਦੇ ਪੁੱਤਰ ਸੀ, ਕੋਈ ਪੰਡਿਤ ਦੇ ਕੋਲੋਂ ਗੀਤਾ ਪੜ੍ਹ ਲਈ ਹੋਣੀ ਹੈ, ਸ਼ੰਕਾ ਤਾਂ ਫਿਰ ਉੱਥੇ ਦੀ ਉੱਥੇ ਰਹੇਗੀ, ਤੂੰ ਮੈਨੂੰ ਜਾਣਦਾ ਨਹੀਂ, ਤੂੰ ਲਿਆ ਉਹਨੂੰ ਜਿਹਨੂੰ ਤੂੰ ਜਾਣਦਾ। ਕਹਿੰਦੇ ਕਰਾਉਂਗੇ? ਅਤੇ ਮਹਾਰਾਜ ਕਹਿੰਦੇ ਹਾਂ। ਇਹ ਗਿਆ ਉਸੇ ਨਗਰ ਦਾ ਸਾਧ ਸੀ ਜੀ, ਜ਼ਬਾਨ ਤੋਂ ਗੂੰਗਾ, ਕੰਨਾਂ ਤੋਂ ਬੋਲਾ, ਅਤੇ ਉਹ ਵਿਚਾਰਾ ਝੀਵਰ ਜਿਹੜਾ ਫੜ ਕੇ ਸਧਾਰਨ ਜਿਹਾ ਬੰਦਾ ਸੀ, ਪਾਣੀ ਪੂਣੀ ਭਰਨ ਲਾ ਦਿੰਦੇ ਲੋਕ, ਸਾਰਾ ਦਿਨ ਕੰਮ ਕਰਾਈ ਜਾਂਦੇ, ਕਿਤੇ ਰੋਟੀ ਦੇ ਦਿੱਤੀ ਕਿਤੇ ਨਾ ਦੇ ਦਿੱਤੀ, ਜਿਹਨੂੰ ਅੱਧਾ ਪਾਗਲ ਕਹਿੰਦੇ ਸੀ ਲੋਕ, ਉਹਨੇ ਫੜ ਲਿਆ ਉਹਨੂੰ, ਇਸ਼ਾਰੇ ਦੇ ਨਾਲ ਕੰਮ ਕਰਦਾ ਸੀ ਉਹਨੂੰ ਫੜ ਕੇ ਲਿਆਏ। ਕਹਿੰਦੇ ਵੀ ਚੱਲ, ਉੱਥੇ ਚੱਲ ਪਿਆ, ਮਹਾਰਾਜ ਸਾਹਿਬ ਦੇ ਸਾਹਮਣੇ ਲਿਆਂਦਾ, ਗੂੰਗਾ ਵਹਿਰਾ ਲਿਆ ਕੇ ਖੜਾ ਕਰ ਦਿੱਤਾ, ਕਹਿੰਦੇ ਲਓ ਜੀ ਗੀਤਾ ਦੇ ਕਰਾ ਦਿਓ ਅਰਥ। ਮਹਾਰਾਜ ਕਹਿੰਦੇ ਬੜਾ ਚੰਗਾ ਕੀਤਾ, ਜਿਹੜਾ ਤੂੰ ਇਹੋ ਜਿਹਾ ਬੰਦਾ ਲੈ ਕੇ ਆ, ਬੜਾ ਹੀ ਚੰਗਾ ਕੀਤਾ। ਕਹਿੰਦੇ ਜਾਓ ਜਿੱਥੇ ਮੈਂ ਰੋਜ਼ ਇਸ਼ਨਾਨ ਕਰ, ਜਿੱਥੇ ਇਸ਼ਨਾਨ ਕੀਤਾ ਸੀ ਮਹਾਰਾਜ ਨੇ, ਉੱਥੇ ਸਰੋਵਰ ਬਣਿਆ ਹੋਣਾ। ਕਹਿੰਦੇ ਉੱਥੇ ਇਸ਼ਨਾਨ ਕਰਾ ਕੇ ਸਿੱਖੋ, ਇਹਦੇ ਕੱਪੜੇ ਬਣਾਓ ਲਿਆਓ ਚੰਗੀ ਤਰ੍ਹਾਂ, ਅਤੇ ਇਹਨੂੰ ਸੁੱਚੇ ਕੱਪੜੇ ਪਾ ਕੇ ਵਿਦਵਾਨਾਂ ਵਾਲਾ ਪਹਿਰਾਵਾ ਤਾਂ ਲਿਆਓ ਇਹਨੂੰ, ਇਹਨੇ ਗੀਤਾ ਦੇ ਅਰਥ ਕਰਨੇ, ਇਹਨੂੰ ਬ੍ਰਾਹਮਣ ਵਰਗਾ ਬਣਾ ਕੇ ਤਾਂ ਲਿਆਓ ਇਹਨੂੰ। ਉਹਦੇ ਚੰਗੇ ਵਧੀਆ ਕੱਪੜੇ ਪਾ ਕੇ ਲਿਆ ਕੇ ਬਹਾਲ ਦਿੱਤਾ, ਅਤੇ ਉੱਧਰ ਪੰਡਿਤ ਬਹਿ ਗਿਆ। ਮਹਾਰਾਜ ਸਾਹਿਬ ਨੇ ਆਪਣੇ ਕਰ ਕਮਲਾਂ ਦੀ ਛਟੀ ਸੀ ਕੋਲ ਉਹਦੇ ਸਿਰ ਦੇ ਉੱਤੇ ਰੱਖ ਦਿੱਤੀ, ਕਰ ਹੁਕਮ ਮਸਤਕ ਹੱਥ ਧਰ, ਵਿੱਚੋਂ ਮਾਰ ਕੱਢੀਆਂ ਬੁਰਿਆਈਆਂ, ਕਪਾਟ ਖੁੱਲ੍ਹ ਗਏ। ਕਹਿਣਗੇ ਪੰਡਿਤ ਜੀ ਪ੍ਰਸ਼ਨ ਕਰੋ। ਜਦੋਂ ਪੰਡਿਤ ਨੇ ਪ੍ਰਸ਼ਨ ਕੀਤਾ, ਅਤੇ ਉਸਨੇ ਪ੍ਰਸ਼ਨ ਕੀਤਾ ਸੰਸਕ੍ਰਿਤ ਦੇ ਵਿੱਚ ਬੋਲਿਆ, ਉਹ ਕਹਿੰਦਾ ਕਿੰਗ ਪੁਸਤਕ ਅਧੀਤੰ, ਕਹਿੰਦਾ ਉਹ ਛੱਜੂ ਮੈਂ ਤੈਨੂੰ ਜਾਣਦਾ, ਤੂੰ ਕਿਹੜੀ ਪੁਸਤਕ ਪੜ੍ਹਿਆ? ਕਹਿੰਦੇ ਸਰਵ ਪੁਸਤਕ ਅਧੀਤੰ, ਮੈਂ ਸਾਰੀਆਂ ਪੁਸਤਕਾਂ ਪੜ੍ਹਿਆ ਹੋਇਆ। ਜਦ ਉਹ ਬੋਲਿਆ ਕਿ ਮੈਂ ਸਾਰੀਆਂ ਪੁਸਤਕਾਂ ਪੜ੍ਹਿਆ, ਉਹਨੇ ਕਿਹਾ ਤਾਂ ਕਦੇ ਬੋਲਿਆ ਹੀ ਨਹੀਂ ਸੀ। ਗੀਤਾ ਦੇ ਸਲੋਕ ਜਦੇ ਉਹਨੇ ਬੋਲਿਆ, ਕਹਿੰਦੇ ਪੰਡਿਤ ਜੀ ਅਰਥ ਮੈਂ ਬਾਅਦ 'ਚ ਕਰੂੰਗਾ, ਤੈਨੂੰ ਤਾਂ ਗੀਤਾ ਪੜ੍ਹਨੀ ਵੀ ਨਹੀਂ ਆਉਂਦੀ, ਹੁਣ ਪਾਠ ਵੀ ਮੈਂ ਕਰਾਂ, ਤੂੰ ਤਾਂ ਗਲਤ ਕਰਿਆ, ਇਹ ਪਾਠ ਇਉਂ ਨਹੀਂ ਇਉਂ ਹੈ। ਪੰਡਿਤ ਲਾਲ ਚੰਦ ਪੈਰੀ ਪੈ ਗਿਆ, ਜਨੇਊ ਲਾਹ ਕੇ ਮਾਰਿਆ, ਕਹਿੰਦੇ ਮਹਾਰਾਜ ਆਹ ਜਨੇਊ ਕਰਕੇ ਹੰਕਾਰ ਚੜਿਆ ਹੋਇਆ ਸੀ ਵੀ ਅਸੀਂ ਬ੍ਰਾਹਮਣ ਸਾਰਿਆਂ ਤੋਂ ਉੱਚੇ ਹਾਂ, ਅਤੇ ਜਨੇਊ ਤੋੜ ਕੇ ਮਹਾਰਾਜ ਦਾ ਸਿੱਖ ਬਣ ਗਿਆ ਸੀ ਲਾਲ ਚੰਦ। ਅਤੇ ਇਸ ਕਰਕੇ ਸਾਧ ਸਿੰਘ ਜੀ ਕਿਤੇ ਨਾ ਕਿਤੇ ਇਹ ਲੋਕ ਫਿਰ ਥੋੜ੍ਹੇ ਜਿਹਾ ਹੇਰਾ ਫੇਰੀਆਂ ਕਰਨ ਗਿਝੇ ਹੋਏ ਹੈ, ਗੁਰਮਤਿ ਦੇ ਨਾਲ ਜਿਹਨਾਂ ਕੋਲ ਜੋ ਸੱਚ ਹੈ ਉਹਨੂੰ ਸੱਚ ਨੂੰ ਸੱਚ ਰਹਿਣ ਦਿਓ। ਮਹਾਰਾਜ ਸਾਹਿਬ ਦੇ ਚਰਨਾਂ ਵਿੱਚ ਹਾਜ਼ਰ ਹੋਏ, ਮਹਾਰਾਜ ਸਾਨੂੰ ਆਪਣੇ ਸਿੱਖ ਬਣਾ ਲਓ।
ਸ਼ਰਨ ਪਰੇ ਕੀ ਲਾਜ ਰੱਖੀ ਜੈ,
ਸ਼ਰਨ ਪਰੇ ਦੀ ਮਹਾਰਾਜ ਸਾਡੀ ਲਾਜ ਰੱਖੋ ਹੁਣ ਤੁਸੀਂ।
ਦੋਹਰਾ
ਰਹਿਣ ਦਿਓ ਉੱਥੇ ਜੀ, ਮੈਂ ਥੋੜ੍ਹੇ ਜਿਹੇ ਹੋਰ ਬਚਨ ਕਰਨੇ। ਤੋ ਸਾਧ ਸਿੰਘ ਜੀ ਆਹ ਰੱਖੜ ਪੁੰਨਿਆ ਲੰਘ ਕੇ ਗਈ ਹੈ, ਮੈਂ ਉਹਦੇ 'ਤੇ ਬੋਲਣਾ ਸੀ ਥੋੜ੍ਹਾ ਜਿਹਾ, ਤਾਂ ਗਿਆਨ ਜੀ ਨੂੰ ਬੇਨਤੀ ਕਰੀ ਆ ਵੀ ਦੋਹਰਾ ਤਾਂ ਕੱਲ੍ਹ ਨੂੰ ਵੀ ਪੜ੍ਹ ਲਾਂਗੇ, ਅਤੇ ਆਪਾਂ ਪਹਿਲੇ ਹੀ ਲੇਟ ਚੱਲਦੇ ਹਾਂ। ਉਹ ਮੈਂ ਤਾਂ ਮੇਰੇ ਚੇਤੇ ਆ ਗਿਆ, ਇੱਕ ਤਾਂ ਮੈਂ ਰੱਖੜ ਪੁੰਨਿਆ ਵਾਲੇ ਦਿਨ ਕਥਾ ਦੀ ਹਾਜ਼ਰੀ ਭਰ ਰਿਹਾ ਸੀ, ਅਤੇ ਮੇਰੇ ਜਾਣ ਤੋਂ ਪਹਿਲਾਂ ਨਾ ਜਿੰਨੇ ਮਹਾਰਾਜ ਸਾਹਿਬ ਦੇ ਆ, ਜਿਵੇਂ ਮਹਾਰਾਜ ਦੀ ਮੰਜੀ ਸਾਹਿਬ ਹੈ, ਉਹ ਕਿਤੇ ਕੋਈ ਜਗ੍ਹਾ ਹੀ ਨਾ ਮਿਲੀ ਜਿੱਥੇ ਰੱਖੜੀਆਂ ਬੰਨੀਆਂ, ਸਾਰੀਆਂ ਰੱਖੜੀਆਂ ਰੱਖੜੀਆਂ ਬੰਨੀਆਂ ਪਈਆਂ ਮਹਾਰਾਜ ਜੀ। ਮੈਂ ਗ੍ਰੰਥੀ ਸਿੰਘ ਨੂੰ ਬੁਲਾ ਕੇ ਪੁੱਛਿਆ, ਮੈਂ ਕਿਹਾ ਜੀ ਕੀ ਹੋ ਗਿਆ ਹੈ? ਕਹਿੰਦੇ ਬਾਬਾ ਜੀ ਹੁਣ ਕੀ ਕਰੀਏ, ਕਿਹਦੇ ਕਿਹਦੇ ਨਾਲ ਲੜੀਏ? ਕਹਿੰਦੇ ਬੀਬੀਆਂ ਤਾਂ ਗਲ ਪੈਂਦੀਆਂ ਨੇ ਜੇ ਹੇਠੇ। ਮੈਂ ਕਿਹਾ ਇਹ ਕਿ ਵੀ ਮਤਲਬ ਕੀ ਹੈ ਇਹਦਾ, ਇਹ ਸਮਝਾਇਆ ਨਹੀਂ ਕਦੇ ਤੁਸੀਂ? ਕਹਿੰਦੇ ਜੀ ਅਸੀਂ ਦੇਖੋ ਗੱਲ ਇਹ ਹੈ ਵੀ ਰੋਜ਼ੀ ਰੋਟੀ ਦਾ ਸਾਧਨ ਬਣਿਆ ਹੋਇਆ ਗੁਰੂ ਘਰ, ਜੇ ਅਸੀਂ ਸੱਚ ਬੋਲਾਂਗੇ ਫਿਰ ਜੇ ਕੋ ਬੋਲਿਆ ਸੱਚ ਕੂੜਾ ਜਲ ਜਾ ਵੀ ਇਹ ਸਾਡੀ ਸਾਡਾ ਸੱਚ ਇਹਨਾਂ ਦੇ ਪਚਦਾ ਨਹੀਂ ਹੈ। ਮੈਂ ਕਿਹਾ ਫਿਰ ਕੋਈ ਬਾਤ ਨਹੀਂ ਵੀ ਮੈਂ ਹੁਣ ਸੱਚ ਹੀ ਬੋਲ ਕੇ ਜਾਊਂਗਾ, ਉਦੋਂ ਬਾਅਦ ਫਿਰ ਦੇਖੀ ਜਾਂਦੀ ਹੈ ਵੀ ਸੱਚ ਸੱਚ ਕਹੇ ਤੇ ਭਾਂਬੜ ਮੱਚਦਾ। ਉਹ ਤਾਂ ਮੱਚਦਾ ਕਈ ਥਾਂ 'ਤੇ ਮੱਚਿਆ, ਮੈਂ ਕਿਹਾ ਮੇਰੇ ਕੋਲੋਂ ਤਾਂ ਭਾਂਬੜ ਮੱਚੀ ਜਾਂਦਾ। ਅਤੇ ਸੱਚ ਜਿਹੜਾ ਸੱਚ ਬੋਲਣਾ ਹੀ ਚਾਹੀਦਾ, ਜਿੱਥੇ ਬੋਲਣ ਦੇ ਵਿੱਚ ਕਿਤੇ ਚੂਕ ਹੋਵੇ ਦੋਵੇਂ ਹੱਥ ਜੋੜ ਕੇ ਜੋੜਿਆਂ 'ਚ ਖੜ ਕੇ ਵੀ ਮਾਫ਼ੀ ਮੰਗਣ ਨੂੰ ਤਿਆਰ ਹੈ। ਪਰ ਸਿਧਾਂਤਾਂ ਨਾਲ ਸਮਝੌਤਾ ਨਹੀਂ ਕਿਸੇ ਨਾਲ ਵੀ ਹੋ ਸਕਦਾ, ਹੰਕਾਰੀ ਬੰਦਿਆਂ ਦੇ ਨਾਲ। ਮੈਂ ਕਿਹਾ ਬੀਬੀ ਉਹ ਵੀ ਤੁਸੀਂ ਜਿਹੜੀਆਂ ਰੱਖੜੀਆਂ ਬੰਨਦੀਆਂ ਨਾ, ਔਰ ਕੁੜੀਆਂ ਨੂੰ ਸਿਖਾ ਸਿਖਾ ਕੇ ਵੀ ਚਲੋ ਪੈਸੇ ਲੈਣ ਦਾ ਤਾਂ ਢੰਗ ਤੁਹਾਡਾ ਵਧੀਆ, ਪੈਸੇ ਲੈਣੇ ਵੀ ਚਾਹੀਦੇ ਨੇ, ਦੇਵੀ ਦਿਆ ਕਰਨ ਪੈਸੇ। ਮੈਂ ਪੈਸੇ ਨਾ ਕੁੜੀਆਂ ਦੇ ਰੋਕੇ ਭਾਈ, ਇਹਨਾਂ ਨੂੰ ਦਿੰਦੇ ਰਹੀਦਾ। ਇੱਕ ਪਾਸੇ ਹਜ਼ਾਰ ਬਾਹਮਣ ਦੀ ਪੂਜਾ, ਇੱਕ ਪਾਸੇ ਦੋਤੇ ਦੀ ਪੂਜਾ, ਇੱਕ ਬਰਾਬਰ ਹੁੰਦੀ ਹੈ। ਇਹ ਤਾਂ ਕਰੋ ਤੁਸੀਂ ਰੱਜ ਰੱਜ, ਇਹਨੂੰ ਤਾਂ ਨਹੀਂ ਮੈਂ ਹੰਡਾਉਂਦਾ। ਪਰ ਗੱਲ ਇਹ ਆ ਵੀ ਰੱਖੜੀ ਕਿੱਥੋਂ ਚੱਲੇ, ਇਹਦਾ ਨਾਮ ਕੀ ਹੈ ਮੁੱਢ ਦੇ ਵਿੱਚ? ਸਾਰੀਆਂ ਬੀਬੀਆਂ ਸੁੰਨ ਜਿਹੀਆਂ ਹੋ ਕੇ ਬਹਿ ਗਈਆਂ ਵੀ ਆਹ ਕਿਹੜੀ ਕਥਾ ਕਰਨ ਲੱਗ ਗਿਆ ਰੰਧਾਵੇ ਵਾਲਾ, ਇਹਦੀ ਲੋੜ ਕੀ ਸੀ? ਇਹ ਪੁੰਨਿਆਂ ਦੀ ਰੱਖੜ ਪੁੰਨਿਆਂ ਦੇ ਵਿੱਚ ਇੱਕ ਵਿਘਨੀ ਖਨੀ ਪਾਉਣ ਲੱਗਿਆ ਜੀ। ਮੈਂ ਕਿਹਾ ਬਾਤ ਇਹ ਹੈ ਵੀ ਪੁਰਾਣੇ ਸਮੇਂ ਦੇ ਅੰਦਰ ਸਤਯੁਗ ਦੇ ਵਿੱਚ, ਮੈਂ ਕਿਹਾ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਉਸ ਵੇਲੇ ਜਿਹੜੇ ਜਪੀ ਤਪੀ ਬ੍ਰਾਹਮਣ ਹੁੰਦੇ ਸੀ, ਉਹ ਜਪੀ ਤਪੀ ਬ੍ਰਾਹਮਣ ਜਦੋਂ ਕੋਈ ਛੱਤਰੀ ਜਾਂਦਾ ਸੀ ਨਾ ਜੰਗ ਨੂੰ, ਉਹਨੂੰ ਕਹਿੰਦੇ ਰਕਸ਼ਾ ਬੰਧਨ। ਉਹਦੇ ਗੁੱਟ ਨੂੰ ਮੰਤਰ ਪੜ੍ਹ ਕੇ ਕਹਾਉਂਦੇ ਸੀ, ਇੱਕ ਭਾਵਨਾ ਸੀ ਕਿ ਸਾਡਾ ਇਹ ਸੂਰਬੀਰ ਜੰਗ 'ਚ ਮਾਰਿਆ ਨਾ ਜਾਵੇ, ਇਹਦੀ ਰੱਖਿਆ ਹੋਵੇ। ਮੰਤਰ ਪੜ੍ਹ ਕੇ ਉਹਨੂੰ ਕਹਿੰਦੇ ਰਕਸ਼ਾ ਬੰਧਨ। ਇਹ ਉੱਪਰ ਜਿਹੜਾ ਉੱਪਰ ਫੂੰਦਾ ਜਿਹਾ ਲੱਗਣ ਲੱਗਿਆ ਤਾਂ ਬਾਜ ਚਲਾਉਣ ਲੱਗੇ ਆ, ਇਹ ਇਕੱਲਾ ਉਹੀ ਹੁੰਦਾ ਸੀ। ਉਹ ਮੇਰੇ ਤਾਂ ਯਾਦ ਆ ਗਿਆ, ਭਾਈ ਸਾਹਿਬ ਮੂਹਰੇ ਬੈਠੇ ਇਹਦੇ ਵੀ ਬੰਨਿਆ ਹੋਇਆ ਸੀ, ਮੈਂ ਤਾਂ ਇੱਥੋਂ ਮੇਰੇ ਖਿਆਲ ਆ ਗਿਆ ਮੈਨੂੰ ਮਿਲਣਾ ਆਏ ਸੀ ਅੱਜ ਇਹ। ਮੈਂ ਕਿਹਾ ਆ ਕੀ ਕੀਤਾ? ਕਹਿੰਦੇ ਜੀ ਬਸ ਹੁਣ ਕੀ ਕਰੀਏ, ਕਹਿੰਦੇ ਬੀਬੀਆਂ ਨੇ ਬੰਨਤਾ। ਮੈਂ ਕਿਹਾ ਕੋਈ ਨਹੀਂ, ਅੱਜ ਕਥਾ ਤੂੰ ਵੀ ਉੱਥੇ ਹੋਏਗਾ, ਉੱਥੀ ਕਰਨ ਸੁਣਾਵਾਂਗੇ ਦਾਦਾ। ਅਤੇ ਉਸ ਕਰਕੇ ਫਿਰ ਇਹ ਰਕਸ਼ਾ ਬੰਧਨ, ਇਸ ਦਾ ਨਾਂ ਸੀ ਰਕਸ਼ਾ ਬੰਧਨ, ਰੱਖਿਆ ਕਰਨ ਵਾਲਾ ਇੱਕ ਭਾਵਨਾ ਉਹਦੇ ਵਿੱਚ। ਔਰ ਜਪੀ ਤਪੀ ਐਸੇ ਹੁੰਦੀ ਜਿਹੜੇ ਗੁੱਟ ਦੇ ਬੰਨ ਦਿੱਤਾ ਨਾ ਉਹ ਮਰਦਾ ਵੀ ਨਹੀਂ ਸੀ ਹੁੰਦਾ। ਮੈਂ ਤੁਹਾਨੂੰ ਇਹ ਵੀ ਗੱਲ ਦੱਸ, ਫਿਰ ਬ੍ਰਾਹਮਣਾਂ ਦੇ ਵਿੱਚ ਕਮਜ਼ੋਰੀਆਂ ਆਉਣੀਆਂ ਸ਼ੁਰੂ ਹੋ ਗਈਆਂ। ਅਤੇ ਇਸ ਤੋਂ ਅੱਗੇ ਬ੍ਰਾਹਮਣਾਂ ਵਾਲਾ ਕੰਮ ਜਿਹੜਾ ਇਹ ਛਤਰੀਆਂ ਦੀਆਂ ਪਤਨੀਆਂ ਛਤਰਾਣੀਆਂ ਨੇ ਸਾਂਭਿਆ। ਉਹਨਾਂ ਨੇ ਕੀ ਕਰਨਾ, ਹੇ ਪਰਮਾਤਮਾ ਜੇ ਮੇਰਾ ਪਤੀਵਰਤਾ ਧਰਮ ਕਾਇਮ ਹੈ, ਮੇਰਾ ਪਤੀ ਚੱਲਿਆ ਜੰਗ ਨੂੰ, ਅਤੇ ਮੈਂ ਆਪਣੇ ਜਦ ਸਦਾ ਇਹਦੇ ਗੁੱਟ ਨੂੰ ਇੱਕ ਰੱਖਿਆ ਕਰਨ ਵਾਲਾ, ਮੈਂ ਇਹ ਰਕਸ਼ਾ ਬੰਧਨ ਰੱਖਿਆ ਕਰਨ ਵਾਲਾ ਬੰਧਨ ਮੈਂ ਅਕਾਲ ਪੁਰਖ ਤੈਨੂੰ ਜਾਵਣ ਦੇ ਕੇ ਗਏ ਨੇ, ਮੇਰਾ ਪਤੀ ਜੰਗ 'ਚ ਮਰਨਾ ਨਹੀਂ ਚਾਹੀਦਾ। ਔਰ ਇਹ ਚੱਲਦਾ ਰਿਹਾ। ਜਲੰਧਰ ਸ਼ਹਿਰ ਦਾ ਕਿਤੇ ਇਤਿਹਾਸ ਸੁਣਿਆ ਵੀ ਜਲੰਧਰ ਕਿਵੇਂ ਕਹਿੰਦੇ ਨੇ ਇਹਨੂੰ? ਜਲੰਧਰ ਦੇ ਇਲਾਕੇ ਦੇ ਬਹੁਤ ਸਾਰੇ ਬੈਠੇ ਹੋਣਗੇ ਤੁਹਾਡੇ 'ਚ, ਪਰ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਵੱਜਿਆ ਕਿਵੇਂ ਹੈ। ਅਸਲ ਦੇ ਵਿੱਚ ਇੱਕ ਦੈਤ ਹੁੰਦਾ ਸੀ ਜਲੰਧਰੀ, ਉਹਦੇ ਘਰ ਵਾਲੀ ਸੀ ਰਾਕਸ਼ਣੀ ਬ੍ਰਿੰਦਾ। ਬ੍ਰਿੰਦਾ ਜਿਹੜੀ ਰਾਕਸ਼ਣੀ ਸੀ ਉਹ ਸੀ ਪਤੀਵਰਤਾ, ਭਾਵੇਂ ਸੀ ਰਾਕਸ਼ ਦੇ ਘਰ ਵਾਲੀ। ਸਾਰੇ ਦੇਵਤੇ ਹਮਲੇ 'ਤੇ ਮਰਿਆ ਨਹੀਂ ਸੀ, ਇਹਨੂੰ ਮਾਰਿਆ ਸੀ ਭਗਵਾਨ ਵਿਸ਼ਨੂੰ ਨੇ ਧੋਖੇ ਦੇ ਨਾਲ। ਉਹ ਰਕਸ਼ਾ ਬੰਧਨ ਕਰਕੇ ਭੇਜਦੀ, ਦੇਵਤਿਆਂ ਤੋਂ ਨਹੀਂ ਸੀ ਮਰਿਆ। ਉਹਨੂੰ ਮਾਰ ਕੇ ਉਹਦੇ ਨਾਂ 'ਤੇ ਜਲੰਧਰੀ ਦੈਂ ਦੇ ਨਾਂ 'ਤੇ ਜਲੰਧਰ ਸ਼ਹਿਰ ਵਸਿਆ। ਸੋ ਇਸ ਕਰਕੇ ਸਾਧ ਸਿੰਘ ਜੀ ਫਿਰ ਇਹ ਧਰਮ ਸੁਪਤਨੀਆਂ ਇਹ ਬੰਧਨ ਬੰਧੀਆਂ ਰਹੀਆਂ। ਹੁਣ ਤੁਸੀਂ ਦੇਖ ਲਓ ਵੀ ਇਹ ਜਿਹੜਾ ਬੰਧਨ ਹੈ ਵੀ ਤੁਸੀਂ ਬਾਹਮਣ ਹੋ ਕੇ ਬੰਨ ਰਹੇ ਹੋ ਮੰਤਰ ਪੜ੍ਹ ਕੇ, ਜਾਂ ਫਿਰ ਪਤੀਆਂ ਦੇ ਬੰਨ ਰਹੇ ਹੋ, ਇਹ ਹੁਣ ਰਿਸ਼ਤਾ ਦੇਖੋ ਕਿੱਧਰ ਹੈ। ਸੱਚਾਈ ਨਹੀਂ ਕਿਸੇ ਦੀ ਲਿਹਾਜ਼ ਕਰਦਾ, ਬੰਨੋ ਪਰ ਉਦੋਂ ਪਹਿਲਾਂ ਸੋਚ ਲਓ। ਇਹਦੇ ਨਾਲ ਇਹ ਤੀਆਂ ਦਾ ਤਿਉਹਾਰ ਹੈ, ਅਸਾਵਣ ਦਾ ਮਹੀਨਾ ਲੰਘ ਕੇ ਗਿਆ, ਕਈ ਜਗ੍ਹਾ 'ਤੇ ਫੜੂਏ ਪੈਂਦੇ, ਆਖਿਆ ਜੀ ਤੀਆਂ ਦਾ ਤਿਉਹਾਰ ਹੈ, ਬਾਹਰ ਵੀ ਅਸੀਂ ਮਨਾਉਂਦੇ ਹਾਂ, ਖੁੱਲ੍ਹ ਦਿਲੀ ਹੈ। ਇਦੋਂ ਵੱਡੀ ਸ਼ਰਮਿੰਦਗੀ ਦੀ ਬਾਤ ਕੋਈ ਨਹੀਂ ਹੈ। ਮੁਗਲਾਂ ਦੇ ਰਾਜ ਦੇ ਵੇਲੇ 10-10, 20-20 ਪਿੰਡਾਂ ਦੀਆਂ ਔਰਤਾਂ ਇਕੱਠੀਆਂ ਕਰਕੇ ਉਹਨਾਂ ਨੂੰ ਨਚਾਇਆ ਜਾਂਦਾ ਸੀ। ਤੀਆ ਨਾਮ ਇਸਤਰੀ ਦਾ ਹੈ, ਉਹਨਾਂ ਨੂੰ ਨਚਾ ਨਚਾ ਕੇ ਮੇਲਾ, ਤੀਆਂ ਦਾ ਮੇਲਾ, ਇਸਤਰੀਆਂ ਦਾ ਮੇਲਾ, ਉਹਦੇ ਛਾਂਟ ਛਾਂਟ ਕੇ ਗਜਨੀ ਨੂੰ ਲੈ ਕੇ ਜਾਇਆ ਕਰਦੇ ਸੀ। ਇਹ ਸਾਡਾ ਅੱਜ ਤੱਕ ਸਾਡੇ ਗਲੋਂ ਨਹੀਂ ਲੱਤੀ ਇਹ ਗੱਲ, ਕਿੱਡੀ ਉਹਦੇ ਨਾਂ ਤੇ ਕਈ ਪਿੰਡ ਵਸੇ ਹੋਏ ਨੇ, ਮੰਡੀਆਂ ਪਿੰਡ ਜਿੱਥੇ ਬੀਬੀਆਂ ਦੇ ਮੇਲੇ ਲੱਗਦੇ ਸੀ, ਤੇ ਅਸੀਂ ਉਹਨੂੰ ਵੀ ਅਪਣਾ ਲਿਆ। ਇਸੇ ਤਰ੍ਹਾਂ ਸਾਧ ਸਿੰਘ ਜੀ ਅੱਗੇ ਚੱਲ ਕੇ ਫਿਰ ਇਹ ਜਿਹੜਾ ਭਰਾ ਤੇ ਭੈਣ ਦੇ ਰਿਸ਼ਤੇ ਦੀ ਗੱਲ ਆਉਂਦੀ ਹੈ, ਉਹ ਕਿਸ ਤਰ੍ਹਾਂ ਆਉਂਦੀ ਹੈ? ਅੱਗੇ ਸਾਧ ਸਿੰਘ ਭੈਣਾਂ ਦੇ ਮਨ ਦੇ ਵਿੱਚ ਕਿ ਜਿੱਥੇ ਵੀਰ ਕਿਤੇ ਜੰਗ ਨੂੰ ਚੱਲਿਆ, ਜਿੱਥੇ ਪਤਨੀ ਨੇ ਗਾਨਾ ਬੰਨਿਆ, ਉੱਥੇ ਨੇ ਕਿਹਾ ਵੀਰ ਮੈਂ ਵੀ ਤੇਰੇ ਰਕਸ਼ਾ ਬੰਧਨ ਬੰਨਣੀ ਹੈ, ਮੇਰੇ ਵੀਰ ਦੀ ਰੱਖਿਆ ਹੋਵੇ। ਇਹ ਰਕਸ਼ਾ ਬੰਧਨ ਸੀ, ਇਹ ਸੀ ਹਿੰਦੂ ਧਰਮ ਦਾ ਪੁਰਾਣੇ ਸਮੇਂ ਦਾ ਰਿਵਾਜ ਚੱਲਿਆ ਆ ਰਿਹਾ, ਪਰ ਹੁਣ ਸਾਡੇ ਸਿੱਖਾਂ ਦੇ ਘਰ ਦੇ ਵਿੱਚ ਵੀ ਕੁਛ ਵੇਟ ਕਰ ਗਏ। ਰਕਸ਼ਾ ਬੰਧਨ ਕਰਨਾ, ਆਪਣੇ ਰਕਸ਼ਾ ਬੰਧਨ ਕੀ ਜਪ ਜੀ ਦਾ ਕਰੋ ਪਾਠ, ਆਪਣੇ ਭਰਾ ਦੇ ਨਾਂ ਦਾ, ਉਹਨੂੰ ਕਿ ਭਰਾਵਾ ਮੈਂ ਤੇਰੇ ਨਾਂ ਦਾ ਜਪ ਜੀ ਦਾ ਪਾਠ ਕਰ ਦਿੱਤਾ, ਇਹੀ ਰਕਸ਼ਾ ਬੰਧਨ ਹੈ ਗੁਰੂ ਨਾਨਕ ਦੇ ਘਰ ਦੇ ਵਿੱਚ। ਅਤੇ ਫਿਰ ਭਰਾ ਉਹਨੂੰ ਪੈਸੇ ਦੇ ਦੇਵੇ, ਰਜਵੇਂ ਪੈਸੇ ਦਿਓ, ਫੀਤਾ ਬਣਾ ਕੇ ਜ਼ਰੂਰ ਤੁਸੀਂ ਪੈਸੇ ਦੇਣੇ, ਵੀ ਖੰਭਣੀ ਬਣਾ ਕੇ ਕੁਝ ਜ਼ਿਆਦਾ। ਉਹਦੇ ਨਾਲ ਭੈਣ ਅਤੇ ਭਰਾ ਦਾ ਰਿਸ਼ਤਾ ਹੁੰਦਾ ਭਾਈ, ਜਿਹੜੇ ਭਰਾ ਕਰਦੇ ਹਿੰਦੂ ਭਰਾ ਉਹਨਾਂ ਨੂੰ ਨਹੀਂ ਅਸੀਂ ਰੋਕਣਾ, ਲੇਕਿਨ ਅੰਮ੍ਰਿਤਧਾਰੀਆਂ ਦਾ ਇਹ ਤਿਉਹਾਰ ਨਹੀਂ ਹੈ। ਅਤੇ ਮੈਂ ਬੀਬੀਆਂ ਨੂੰ ਪੁੱਛਿਆ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਨਾਲ ਕੀ ਰਿਸ਼ਤਾ ਤੁਹਾਡਾ, ਗੁਰੂ ਗ੍ਰੰਥ ਸਾਹਿਬ ਭਾਈ ਲੱਗਦਾ ਤੁਹਾਡਾ, ਅਤੇ ਬਾਪ ਦੇ ਤਾਂ ਕਦੇ ਕੋਈ ਬੇਟੀ ਬਣਦੀ ਨਹੀਂ ਹੁੰਦੀ, ਉਹ ਤਾਂ ਕਿਤੇ ਜਾ ਕੇ ਮਹਾਰਾਜ ਸਾਹਿਬ ਦੇ ਆਲੇ ਦੁਆਲੇ ਤੇ ਫੀਤੇ 'ਚ ਖੋਲ੍ਹੇ ਉਹਨਾਂ ਨੇ, ਮੁੜ ਕੇ ਮੇਰੇ ਕਨੀ ਕੌੜਾ ਕੌੜਾ ਦਾ ਕਈ ਝਾਕਦੇ ਰਹੇ ਵੀ ਇਸ ਤਰ੍ਹਾਂ ਦੇ ਪ੍ਰਚਾਰ ਦੀ ਕੀ ਲੋੜ ਸੀ, ਬ੍ਰਹਮ ਗਿਆਨ ਦੀ ਗੱਲ ਕਰੋ ਜੀ, ਨਾਮ ਦੀ ਗੱਲ ਕਰੋ, ਇਹ ਇੰਨੀਆਂ ਜਿਹੀਆਂ ਗੱਲਾਂ ਕਰਨ ਦੀ ਕੀ ਲੋੜ ਹੈ, ਲੋੜ ਕਿਉਂ ਨਹੀਂ ਹੈ? ਝਾੜੂ ਮਾਰਨ ਦੀ ਕੋਈ ਲੋੜ ਨਹੀਂ ਹੈ? ਜਦੋਂ ਝਾੜੂ ਮਾਰੋਗੇ ਫਿਰ ਤਾਂ ਆਸਤਾ ਉੱਠੂਗੀ ਭਾਈ, ਗਰਤ ਤਾਂ ਚੜੂਗੀ, ਜਿਹਨੂੰ ਚੜ੍ਹਦੀ ਹੈ, ਜਿਹਨੂੰ ਆਸਤਮਾ ਹੋਇਆ ਵੀ ਉਹਦੇ ਵਾਸਤੇ ਤਾਂ ਬਹੁਤ ਮੁਸ਼ਕਲ ਹੋ ਜਾਂਦੀ ਹੈ ਗਰਤ। ਆ ਕਈਆਂ ਨੂੰ ਆਸਤਮਾ ਹੋਇਆ ਹੁੰਦਾ, ਫਿਰ ਉਹਨੂੰ ਤਾਂ ਧੌਂ ਚੜੂਗੀ ਚੜੂਗੀ, ਪਰ ਮਹਾਰਾਜ ਕਿਰਪਾ ਕਰੇ, ਜਹਾਂ ਕੀ ਖਾਈਏ ਬਾਜਰੀ ਤਾਂ ਕੀ ਬਜਾਈਏ ਹਾਜ਼ਰੀ, ਅਸੀਂ ਗੁਰੂ ਦਾ ਦਿੱਤਾ ਖਾਂਦੇ ਹਾਂ, ਇਸ ਲਈ ਹਾਜ਼ਰੀ ਠੋਕ ਜਾ ਕੇ ਬਜਾਏ। ਔਰ ਬ੍ਰਹਮ ਗਿਆਨੀ ਮਹਾਂਪੁਰਸ਼ਾਂ ਨੇ, ਸੰਤ ਗਿਆਨੀ ਮੋਹਨ ਸਿੰਘ ਜੀ ਨੇ ਵਿਸ਼ੇਸ਼ ਕਰਕੇ ਕਿਹਾ ਸੀ ਵੀ ਹਰੀ ਸਿਆਂ, ਜੋ ਪੁਰਾਤਨ ਮਹਾਂਪੁਰਸ਼ਾਂ ਦੀ ਜੋ ਵਿੱਦਿਆ ਉਹਨੂੰ ਜਗ ਕੇ ਨਹੀਂ, ਸੰਗ ਕੇ ਨਹੀਂ, ਸੰਕੋਚ ਨਾਲ ਨਹੀਂ, ਨਿਰਸੰਦੇਹ ਕਹਿਣਾ, ਉਹ ਮਹਾਂਪੁਰਸ਼ਾਂ ਦਾ ਸਿਰ 'ਤੇ ਹੱਥ ਹੈ। ਗੁਰੂ ਕਿਰਪਾ ਕਰੇ ਕੱਲ੍ਹ ਨੂੰ ਫਿਰ ਸਾਧ ਸਿੰਘ ਜੀ, ਇਹ ਕਿਉਂਕਿ ਰੱਖਿਆ ਪੁੰਨਾ ਰੰਗ ਕੇ ਹੱਟੀ ਹੈ ਨਾ, ਰੱਖੜ ਪੁੰਨਿਆ ਕਹਿੰਦੇ ਇਹਨੂੰ, ਇਹਦਾ ਤਿਉਹਾਰ ਦੀ ਵੀ ਥੋੜ੍ਹੀ ਜਿਹੀ ਗੱਲ ਹੋਣੀ ਚਾਹੀਦੀ ਸੀ। ਆਓ ਹੁਣ ਇੱਥੇ ਸਮਾਪਤੀ ਹੈ, ਪੁੱਲਾਂ ਚੁੱਕਾਂ ਦੀ ਸਤਿਗੁਰੂ ਖਿਮਾ ਕਰਨ ਜੀ, ਅਤੇ ਪਿਛਲੀ ਤੁਕ ਬੋਲਦੇ ਜੀ।
ਬਿਨੈ ਭਨਤ ਹਮਕੋ ਸਿੱਖ ਕੀ ਜੈ, ਸ਼ਰਨ ਪਰੇ ਕੀ ਲਾ ਰਾਖ ਲਈ ਜੈ, ਲਾਜ ਰਖੀ ਜੈ।
ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਲਾਲ, ਪ੍ਰਾਣਨਾਥ ਅਨਾਥ ਸਖੇ ਦੀਨ ਦਰਦ ਨਿਵਾਰ, ਹੇ ਸਮਰੱਥ ਅਗਮ ਪੂਰਨ ਮੋਹੇ ਮਯਾ ਤਾਰ, ਅੰਧ ਗੂਪ ਮਹਾਪਿਆਨ ਨਾਨਕ ਪਾਰੇ ਉਤਾਰ, ਆਏ ਪ੍ਰਭ ਸਰਣਾਗਤੀ ਕਿਰਪਾ ਨਿਤ ਦਿਆਲ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ, ਜੋ ਸਰਦਾ ਕਰ ਸੇਵ ਦੇ ਪਾਰ ਉਤਾਰਨ ਹਾਰ, ਜੋ ਸਰਦਾ ਕਰ ਸੇਵ ਦੇ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।